तन्वाखे गुरु साहिब जियो हम मले तुम उजल करते हम निर्गुण तुम दाता हम मूर्ख तुम चतुर सियाणे तू सर्व कला का ज्ञाता माधो हम ऐसे तू ऐसा हम पापी तुम पाप खंडन निको ठाकुर देशा माधो हम ऐसे तू ऐसा हम पापी तुम पाप खंडन निको ठाकुर देशा दंडौत बंदन अनक बार सर्व कला समरथ डोलन ते राखो प्रभु नानक दे कर खथ सतनाम धन्नवाखे गुरु साहिब जियो खखै खुंदकार शाह आलम कर खरीद जिन खर्च दिया खखै खुंदकार शाह आलम कर खरीद जिन खर्च दिया बंधन जाके सब जग बंधया अवरी का नहीं हुक्म पया गगै गोए गाए जिन छोड़ी गली गोविंद गर्ब भया घर भांडे जिन आवी साजी चाड़न वाह तय किया घर भांडे जिन आवी साजी चाड़न वाह तय किया वाहिगुरु जी का खालसा वाहिगुरु जी की फतेह। सतगुरु ਗੁਰੂ ਗ੍ਰੰਥ ਸਾਹਿਬ ਕਿਰਪਾਲੂ ਜੀ ਦੇ ਪਾਵਨ ਪਵਿੱਤਰ ਚਰਨ ਸ਼ਰਨ ਵਿੱਚ ਸੋਭਾਇਮਾਨ ਗੁਰੂ ਸਵਾਰੇ ਸਤ ਸੰਗੀ ਜਨੋ, ਰਾਤਰੀ ਦੇ ਇਸ ਦੀਵਾਨ ਦੀ ਆਪ ਜੀ ਨੇ ਹਾਜ਼ਰੀ ਭਰੀ ਹੈ। ਭਾਈ ਸਾਹਿਬ ਜੀ ਨੇ ਗੁਰਬਾਣੀ ਕੀਰਤਨ ਵਿੱਚ ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਰਚਨਾ, ਜਿਸ ਰਚਨਾ ਉੱਪਰ ਗੁਰੂ ਸ਼ਬਦ ਦੀ ਛਾਂ ਹੈ, ਮੇਰੀ ਖੱਲੋ ਮੌਜੜੇ ਗੁਰਸਿੱਖ ਖੰਡਾਂਦੇ, ਆਪਾਂ ਸਾਰਿਆਂ ਨੇ ਭਾਵਨਾ ਨਾਲ ਇਹ ਬਚਨ ਵਾਰ ਦੀ ਪੌੜੀ ਸਰਵਣ ਕੀਤੀ ਹੈ। ਕੈਸਾ ਉਹ ਅੰਦਰ ਦਾ ਪਿਆਰ ਜੋ ਇੱਕ ਗੁਰੂ ਚਰਨਾਂ ਵਿੱਚ ਸਮਰਪਿਤ ਹੋਏ ਗੁਰਸਿੱਖ ਲਈ ਹੈ। ਗੁਰੂ ਪਦਵੀ ਸ਼ਿਖਰ ਹੈ। ਗੁਰੂ ਪਰਮੇਸ਼ਵਰ ਅਭੇਦ ਨੇ, ਜੇ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਪੜ੍ਹੀਏ, ਸਤਿਗੁਰ ਵਿੱਚ ਆਪ ਰੱਖਿਓਨ ਕਰ ਪ੍ਰਗਟ ਆਖ ਸੁਣਾਇਆ। ਸਤਿਗੁਰੂ ਵਿੱਚ ਆਪਣੇ ਆਪ ਨੂੰ ਪਰਮੇਸ਼ਵਰ ਨੇ ਟਿਕਾ ਦਿੱਤਾ, ਤੇ ਕੇਵਲ ਗੁਪਤ ਲੁਕੀ ਛਿਪੀ ਬਾਤ ਨਹੀਂ, ਸਾਰੇ ਸੰਸਾਰ ਵਿੱਚ ਇਹ ਗੱਲ ਪ੍ਰਤੱਖ ਕਹਿ ਦਿੱਤੀ ਕਿ ਜਿਸ ਨੇ ਮੇਰੇ ਤੱਕ ਪਹੁੰਚਣਾ ਹੈ, ਮੈਂ ਸਤਿਗੁਰੂ ਦੇ ਵਿੱਚ ਆਪ ਵਿਦਮਾਨ ਹਾਂ, ਕਰ ਪ੍ਰਗਟ ਆਖ ਸੁਣਾਇਆ। ਦੇਖੋ, ਸਤਿਗੁਰੂ ਵਿੱਚ ਪਰਮਾਤਮ ਹੈ, ਤੇ ਗੁਰੂ ਵੀ ਜਦੋਂ ਕਮਾਈ ਵਾਲੇ ਗੁਰਸਿੱਖ ਨੂੰ ਦੇਖਦੇ ਨੇ ਤੇ ਇੱਕੋ ਸ਼ਬਦ ਪਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕਰਕੇ ਮੰਗਦੇ ਨੇ ਕਿ ਗੁਰਸਿੱਖੀ ਭਾਣਾ ਮੰਨਿਆ, ਗੁਰ ਪੂਰਾ ਪਾਰ ਲੰਘਾਏ, ਗੁਰਸਿੱਖਾਂ ਕੀ ਖਰ ਧੂੜ ਦੇ ਖੰਮ ਪਾਪੀ ਭੀ ਗਤ ਪਾਏ। ਸਮਰੱਥ ਗੁਰੂ ਰਾਮਦਾਸ, ਜਿਨ੍ਹਾਂ ਨੂੰ ਸਿੱਖਾਂ ਸੰਗਤਾਂ ਨੇ ਪਾਰ ਬ੍ਰਹਮ ਜਾਣ ਕੇ ਪੂਜਿਆ, ਉਹ ਵੀ ਇਸ ਪਦਵੀ ਤੇ ਬਿਰਾਜਮਾਨ ਹੋ ਕੇ ਜਦੋਂ ਅੰਮ੍ਰਿਤ ਬਚਨ ਉਚਾਰਨ ਕਰਦੇ ਨੇ ਤੇ ਫਰਮਾਉਂਦੇ ਨੇ, ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰੈ ਨਾਮ ਜਪਾਵੈ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ, ਕਰੋ ਕਿਰਪਾ ਕਿਤੇ ਸਾਡੇ ਅੰਦਰ ਨੂੰ ਇਹੋ ਜਿਹੀ ਭਾਵਨਾ ਗੁਰਸਿੱਖਾਂ ਦੇ ਪਿਆਰ ਵਾਲੀ ਬਖਸ਼ ਦਿਓ। ਖੈਰ, ਇਹ ਅੰਮ੍ਰਿਤ ਬਚਨ ਆਪ ਜੀ ਨੇ ਕੀਰਤਨ ਵੀ ਸਰਵਣ ਕੀਤਾ ਹੈ। ਅੱਜ ਦੋ ਬਚਨ ਧੰਨ ਗੁਰੂ ਨਾਨਕ ਸਾਹਿਬ ਜੀ ਦੇ, ਇੱਕ ਖੱਖੇ ਅੱਖਰ ਰਾਹੀਂ, ਦੂਸਰਾ ਗੱਗੇ ਅੱਖਰ ਰਾਹੀਂ, ਜੋ ਹਜ਼ੂਰ ਨੇ ਸਾਨੂੰ ਉਪਦੇਸ਼ ਦ੍ਰਿੜ ਕਰਾਇਆ। ਖੱਖੇ ਅੱਖਰ ਰਾਹੀਂ ਹਜ਼ੂਰ ਸਾਨੂੰ ਚੇਤੇ ਕਰਾਉਂਦੇ ਪਏ ਨੇ ਕਿ ਉਸ ਖੁਦਾਗਾਰ ਨੇ, ਉਸ ਪਰਵਤਗਾਰ ਪਰਮੇਸ਼ਵਰ ਨੇ, ਐ ਇਨਸਾਨ ਕਿ ਦੇਖ ਤੈਨੂੰ ਆਪਣੇ ਕੋਲੋਂ ਖਰਚ ਦਿੱਤਾ ਹੈ, ਤੇ ਜਿਸ ਨੇ ਖਰਚ ਦੇ ਕੇ ਤੈਨੂੰ ਸੰਸਾਰ ਵਿੱਚ ਭੇਜਿਆ, ਤੇ ਪਿਆਰਿਆ ਫਿਰ ਉਹ ਕੁਛ ਖਰੀਦ ਜੋ ਪਰਮਾਤਮਾ ਨੇ ਤੈਨੂੰ ਖਰੀਦਣ ਵਾਸਤੇ ਖਰਚ ਦਿੱਤਾ ਹੈ, ਤੇ ਜੇ ਤੂੰ ਖਰਚ ਪਰਮਾਤਮਾ ਦਾ ਦਿੱਤਾ ਹੋਇਆ ਕਰੇ ਤੇ ਖਰੀਦੇ ਤੂੰ ਕੁਛ ਹੋਰ, ਤੇ ਚੇਤੇ ਰੱਖੀ ਫਿਰ ਚੋਰ ਬੇਈਮਾਨ ਰੱਬ ਦੀ ਦਰਗਾਹ ਵਿੱਚ ਮਨਮੁਖ ਜਾਣਿਆ ਜਾਏਗਾ, ਜਿਸ ਪਰਮਾਤਮਾ ਨੇ ਜਿਸ ਚੀਜ਼ ਲਈ ਖਰਚ ਦਿੱਤਾ, ਉਸ ਦੇ ਖਰਚ ਨੂੰ ਕੇਵਲ ਖਰਚ ਉਸ ਲਈ ਜਿਸ ਲਈ ਪਰਮਾਤਮਾ ਨੇ ਤੈਨੂੰ ਭੇਜਿਆ ਹੈ। ਖੱਖੇ ਅੱਖਰ ਰਾਹੀਂ ਇਹ ਉਪਦੇਸ਼ ਕੀਤਾ, ਗੱਗੇ ਅੱਖਰ ਰਾਹੀਂ ਕਹਿਣ ਲੱਗੇ ਕਿ ਜਿਸ ਪਰਮਾਤਮਾ ਨੇ ਸਾਰੀ ਸ੍ਰਿਸ਼ਟੀ ਨੂੰ ਸਾਜਿਆ, ਉਹਨੇ ਮਿੱਟੀ ਦੀ ਤਰ੍ਹਾਂ ਗੁਣ ਦਿੱਤਾ, ਸਾਰੀ ਸ੍ਰਿਸ਼ਟੀ ਆਪ ਸਾਜੀ ਭਾਂਡੇ ਬਣਾਏ, ਚਾਰ ਕ ਦਿਨ ਤੂੰ ਪੜ ਹੰਕਾਰ ਵਿੱਚ ਰੱਬ ਬਣ ਬੈਠਾ, ਚੇਤੇ ਰੱਖੀ ਜਿਹਨੇ ਭਾਂਡੇ ਸਾਜੇ ਨੇ ਮਾਨ ਨਾ ਕਰੀ ਉਹਨੇ ਸਾੜਨ ਵਾਸਤੇ ਨਾਲ ਆਵੀਆਂ ਵੀ ਤਿਆਰ ਕੀਤੀਆਂ। ਜੇ ਹੰਕਾਰ ਕਰੇਗਾ ਮੈਂ ਬਹੁਤ ਕੁਛ ਬਣ ਗਿਆ, ਕਹਿਣ ਲੱਗੇ ਆਵੇ ਵੀ ਬਣੇ ਨੇ ਜਿਹਦੇ ਵਿੱਚ ਭਾਂਡੇ ਸੜਦੇ ਨੇ, ਖੌਮੇ ਕਰਕੇ ਜਨਮ ਮਰਨ ਦਾ ਆਵਾ ਤਪਦਾ ਪਿਆ। ਜੇ ਸਾਈ ਨੂੰ ਯਾਦ ਨਾ ਕੀਤਾ ਚੇਤੇ ਰੱਖੀ ਭਾਂਡੇ ਦੀ ਤਰ੍ਹਾਂ ਕੇਵਲ ਤਪਦਾ ਹੀ ਰਹੇਗਾ। ਪਹਿਲਾ ਬਚਨ ਹਜ਼ੂਰ ਨੇ ਕਿਹਾ ਪਰਮਾਤਮਾ ਨੇ ਖਰਚ ਦਿੱਤਾ। ਆਓ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਵਿੱਚੋਂ ਕੁਛ ਅੰਮ੍ਰਿਤ ਬਚਨ ਲੈਣੇ ਨੇ, ਸਿਰਫ ਇਸ ਕਰਕੇ ਕਿਤੇ ਮਨ ਨੂੰ ਇਹ ਸਮਝ ਪੈ ਜਾਏ ਕਿ ਉਸ ਕਰਤਾਰ ਦੀ ਦਿੱਤੀ ਹੋਈ ਦਾਤ ਲੈ ਕੇ ਉਹਦਾ ਅਸੀਂ ਚਿੰਤਨ ਉਹਦਾ ਸ਼ੁਕਰਾਨਾ ਕਰ ਸਕੀਏ। ਹਜ਼ੂਰ ਨੇ ਰਾਮਕਲੀ ਰਾਗ ਵਿੱਚ ਇੱਕ ਸ਼ਲੋਕ ਉਚਾਰਨ ਕੀਤਾ ਹੈ, ਪਰਮਾਤਮਾ ਨੇ ਸਾਨੂੰ ਕੀ ਕੁਛ ਦਿੱਤਾ, ਸਾਡੀ ਝੋਲੀ ਚ ਕੀ ਕੁਛ ਪਾਇਆ ਤੇ ਉਸ ਦੇ ਬਦਲੇ ਦੁਨਿਆਵੀ ਤੌਰ ਤੇ ਸਾਡੇ ਤੋਂ ਕੁਛ ਮੰਗਿਆ ਵੀ ਨਹੀਂ। ਜੋ ਕੁਛ ਦਿੱਤਾ ਉਹ ਇਸ ਕਰਕੇ ਵੀ ਸਾਡਾ ਹੀ ਭਲਾ ਹੋ ਸਕੇ। ਹਜ਼ੂਰ ਦਾ ਪਹਿਲਾ ਬਚਨ ਹੈ, ਅਸੀਂ ਦੇਖਨੇ ਆ ਕਿ ਪਰਮਾਤਮਾ ਨੇ ਸੰਸਾਰ ਨੂੰ ਇੱਕ ਬਾਜ਼ਾਰ ਬਣਾਇਆ ਹੈ। ਗੁਰੂ ਗ੍ਰੰਥ ਸਾਹਿਬ ਦੇ ਅੰਮ੍ਰਿਤ ਬਚਨ, ਪਰਮਾਤਮਾ ਨੇ ਸੰਸਾਰ ਨੂੰ ਇੱਕ ਬਾਜ਼ਾਰ ਬਣਾਇਆ ਤੇ ਇਸ ਬਾਜ਼ਾਰ ਵਿੱਚ ਜਿਸ ਦਿਨ ਦੀ ਸ੍ਰਿਸ਼ਟੀ ਪਰਮਾਤਮਾ ਨੇ ਸਿਰਜੀ ਉਸ ਦਿਨ ਦੀਆਂ ਖੱਟੀਆਂ ਦੁਕਾਨਾਂ ਖੋਲ ਦਿੱਤੀਆਂ। ਬਾਜ਼ਾਰ ਵਿੱਚ ਜਿਤਨੇ ਵੀ ਜੀਵ ਆਏ ਨੇ ਸਾਰੇ ਵਣਜਾਰੇ ਨੇ, ਹਰ ਇੱਕ ਜੀਵ ਇਸ ਬਾਜ਼ਾਰ ਵਿੱਚੋਂ ਕੁਝ ਖੱਟ ਕੇ ਜਾਏਗਾ, ਕੁਛ ਲੈ ਕੇ ਜਾਏਗਾ। ਪਰ ਯਾਦ ਰੱਖਿਓ, ਬਾਜ਼ਾਰ ਕੇਵਲ ਵਪਾਰ ਕਰਨ ਵਾਸਤੇ ਹੁੰਦੇ ਨੇ, ਬਾਜ਼ਾਰ ਕਦੀ ਰਹਿਣ ਵਾਸਤੇ ਨਹੀਂ ਹੁੰਦੇ। ਥੋੜੀ ਜਿਹੀ ਬੇਨਤੀ ਸਮਝਿਓ, ਦੁਕਾਨਾਂ ਲੋਕ ਬਾਜ਼ਾਰ ਵਿੱਚ ਬਣਾਉਂਦੇ ਨੇ ਪਰ ਦੁਕਾਨ ਵਿੱਚ ਕਦੀ ਕੋਈ ਰਹਿਣ ਬਸੇਰਾ ਨਹੀਂ ਕਰਦਾ। ਬਾਜ਼ਾਰ ਵਿੱਚ ਸਿਰਫ ਸਮਾਨ ਵੇਚਣ ਤੇ ਖਰੀਦਣ ਦਾ ਇੱਕ ਮੁਕਾਮ, ਇੱਕ ਟਿਕਾਣਾ, ਦੁਕਾਨ ਜਾਂ ਅੱਡਾ ਬਣਾਇਆ। ਪਰ ਜੋ ਕੁਝ ਬਾਜ਼ਾਰ ਵਿੱਚੋਂ ਖਰੀਦਿਆ ਜਾਂ ਵੇਚਿਆ ਉਸ ਦੇ ਨਾਲ ਘਰ ਜਿਹੜੇ ਨੇ ਉਹ ਵੱਖਰੀਆਂ ਥਾਵਾਂ ਤੇ ਬਣਾਏ ਜਾਂਦੇ ਨੇ। ਬਹੁਤਾਤ ਵਿੱਚ ਬਾਜ਼ਾਰ ਵਿੱਚ ਸਿਰਫ ਦੁਕਾਨ ਹੈ, ਉਸ ਦੇ ਮੁਨਾਫੇ ਵਜੋਂ ਘਰ ਕਿਤੇ ਦੂਰ ਬਣਾ ਲਿਆ। ਮੇਰੇ ਗੁਰੂ ਗ੍ਰੰਥ ਸਾਹਿਬ ਜੀ ਨੇ ਕਿਹਾ ਭਲਿਆ ਕਿ ਜਿਸ ਸੰਸਾਰ ਵਿੱਚ ਤੂੰ ਆਇਆ ਇਹ ਬਾਜ਼ਾਰ ਰੱਬ ਨੇ ਬਣਾਇਆ ਤੇ ਦੋ ਦੀਵੇ ਐਸੇ ਦੇ ਦਿੱਤੇ ਨੇ ਜਿਹਦਾ ਕਦੀ ਵੀ ਤੈਨੂੰ ਇੱਕ ਪੈਸਾ ਨਹੀਂ ਤਾਰਨਾ ਪੈਂਦਾ। ਸਵੇਰੇ ਪਰਮਾਤਮਾ ਨੇ ਸੂਰਜ ਦੇ ਦਿੱਤਾ ਤੇ ਰਾਤ ਨੂੰ ਮੇਰੇ ਪਰਮਾਤਮਾ ਨੇ ਤੈਨੂੰ ਚੰਦਰਮਾ ਦੇ ਦਿੱਤਾ। ਇਹ ਬਾਜ਼ਾਰ ਵਿੱਚ ਜਿਹੜੀ ਰੋਸ਼ਨੀ ਹੈ ਸੂਰਜ ਦੀ ਤੇ ਚੰਦਰਮਾ ਦੀ ਲੋ ਤੈਨੂੰ ਦਿੱਤੀ। ਇੱਥੇ ਦੁਕਾਨਾਂ ਅਨੇਕਾਂ ਖੁੱਲੀਆਂ ਨੇ, ਜੋ ਕੁਝ ਇਹਤੋਂ ਖਰੀਦ ਕੇ ਜਾਏਗਾ ਇਹਦੇ ਬਦਲੇ ਹੀ ਤੇਰਾ ਘਰ ਬਣਨਾ। ਪਰ ਕਈ ਐਸੇ ਨੇ ਜਿਹੜੇ ਸੰਸਾਰ ਬਾਜ਼ਾਰ ਵਿੱਚੋਂ ਖਰੀਦ ਕੇ ਜਾਂਦੇ ਨੇ ਤੇ ਪਰਮਾਤਮਾ ਦੇ ਘਰ ਵਿੱਚ ਵਸੇਬਾ ਬਣਾਉਂਦੇ ਨੇ। ਕਈ ਐਸੇ ਬਦਕਿਸਮਤ ਕਿ ਬਾਜ਼ਾਰ ਵਿੱਚ ਸਭ ਕੁਝ ਜੂਏ ਤੇ ਖਾਰ ਕੇ ਆਪਣੇ ਘਰ ਵੀ ਵੇਚ ਕੇ ਚਲੇ ਜਾਂਦੇ ਨੇ। ਸਤਿਗੁਰੂ ਦਾ ਅੰਮ੍ਰਿਤ ਬਚਨ ਹੈ ਕਿ ਦੋਏ ਦੀਵੇ ਚੌਦਾਂ ਹੱਟ ਨਾਲੇ, ਦੋਏ ਦੀਵੇ ਚੰਦਰਮਾ ਤੇ ਸੂਰਜ ਪਰਮਾਤਮਾ ਨੇ ਦੋ ਸਾਨੂੰ ਚਿਰਾਗ ਦਿੱਤੇ ਨੇ, ਦੋ ਦੀਵੇ ਦਿੱਤੇ ਨੇ ਰੋਸ਼ਨੀ ਦੇਣ ਵਾਸਤੇ। ਚੌਦਾਂ ਹੱਟ ਨਾਲੇ, ਚੌਦਾਂ ਤਬਕ ਮੰਨੇ ਗਏ ਨੇ ਇਸਲਾਮੀ ਮਤ ਮੁਤਾਬਕ, ਪਰ ਇੱਥੇ ਚੌਦਾਂ ਦਾ ਅਸੀਂ ਅਰਥ ਕਰਾਂਗੇ ਸਮੁੱਚੀ ਸ੍ਰਿਸ਼ਟੀ। ਦੋਏ ਦੀਵੇ ਚੌਦਾਂ ਹੱਟ ਨਾਲੇ, ਜੇਤੇ ਜੀ ਤੇਤੇ ਵਣਜਾਰੇ। ਜਿੰਨੇ ਜੀਵ ਆਏ ਨੇ ਹਰ ਜੀਵ ਇੱਥੇ ਵਪਾਰੀ ਬਣ ਕੇ ਆਇਆ, ਵਣਜਾਰਾ ਬਣ ਕੇ ਆਇਆ ਤੇ ਕਦੀ ਇਕਾਂਤ ਵੀ ਸੋਚੇ ਕਿ ਮੈਂ ਇਤਨੀ ਦੇਰ ਤੱਕ ਜੀਣਾ ਪਿਆ ਵਾਂ, ਜਿਤਨਾ ਸਮਾਂ ਮੇਰੀ ਜ਼ਿੰਦਗੀ ਦਾ ਲੰਘਿਆ ਜੋ ਕੁਝ ਰੱਬ ਨੇ ਦਿੱਤਾ ਮੈਂ ਖਰਚਿਆ ਖਾਧਾ, ਇਹਦੇ ਬਦਲੇ ਮੈਂ ਅੱਗੇ ਘਰ ਵਾਸਤੇ ਕੀ ਕਮਾਇਆ। ਹਜ਼ੂਰ ਨੇ ਕਿਹਾ ਜੇਤੇ ਜੀ ਤੇਤੇ ਵਣਜਾਰੇ। ਵੇਖੋ ਬਾਣੀ ਆਪ ਪੜ੍ਹਦੇ ਹੋ ਬਾਬੇ ਨਾਨਕ ਜੀ ਦੀ ਬਚਨ ਨੇ, ਜਦੋਂ ਵਣਜਾਰਾ ਸ਼ਬਦ ਆਉਂਦਾ ਨਾ, ਵਣਜਾਰਾ ਆਪਾਂ ਅਖਰੀ ਅਰਥ ਵਪਾਰੀ ਦਾ ਕਰਨੇ। ਵਪਾਰੀ ਦਾ ਕੋਈ ਇੱਕ ਟਿਕਾਣਾ ਨਹੀਂ, ਅੱਜ ਇੱਥੇ ਵੇ ਕੱਲ ਨੂੰ ਦੂਸਰੇ ਸ਼ਹਿਰ ਵਿੱਚ, ਪਰਸੋਂ ਤੀਸਰੇ ਸ਼ਹਿਰ ਵਿੱਚ ਹੈ। ਤੇ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਪਵਿੱਤਰ ਮੁਖ ਤੋਂ ਜਦੋਂ ਜੀਵ ਨੂੰ ਵਪਾਰੀ ਕਿਹਾ ਤੇ ਪਿਆਰਿਓ ਇਸ ਨੂੰ ਵਪਾਰੀ ਦੇ ਨਾਲ ਬਾਬੇ ਨੇ ਇੱਕ ਬਾਣੀ ਵਿੱਚ ਬਚਨ ਕਿਹਾ, ਕਹਿਣ ਲੱਗੇ ਦਿਨ ਦਾ ਵਪਾਰੀ ਨਹੀਂ ਬੰਦਿਆ, ਤੂੰ ਰਾਤ ਦਾ ਵਪਾਰੀ ਹੈ। ਅਸੀਂ ਇਹ ਬਚਨ ਪੜ੍ਹਨੇ ਆ, ਪਹਿਲਾ ਪਹਿਰ ਹੈ ਰੈਣਕੈ ਵਣਜਾਰਿਆ ਮਿੱਤਰਾ, ਰੈਣਕੈ ਕਿਹਾ ਹੈ ਦਿਨ ਦਾ ਨਹੀਂ। ਦੂਸਰਾ ਬਚਨ ਕੀਤਾ, ਪਹਿਲਾ ਪਹਿਰ ਹੈ ਰੈਣਕੈ ਵਣਜਾਰਿਆ ਮਿੱਤਰਾ ਹੁਕਮ ਭਇਆ ਗਰਭਾਸ, ਇਸ ਦਾ ਅਗਲਾ ਪਦਾਖ ਹੈ ਦੂਜੇ ਪਹਿਰ ਹੈ ਰੈਣਕੈ ਵਣਜਾਰਿਆ ਮਿੱਤਰਾ ਵਿਸਰ ਗਿਆ ਧਿਆਨ। ਤੀਸਰਾ ਬਚਨ ਕੀਤਾ, ਤੀਜੇ ਪਹਿਰ ਹੈ ਰੈਣਕੈ ਵਣਜਾਰਿਆ ਮਿੱਤਰਾ ਧਨ ਜੋਬਨ ਸਿਉ ਚਿਤ, ਤੇ ਚੌਥਾ ਬਚਨ ਕੀਤਾ, ਚੌਥਾ ਪਹਿਰ ਹੈ ਰੈਣਕੈ ਵਣਜਾਰਿਆ ਮਿੱਤਰਾ ਲਾਵੀ ਆਇਆ ਖੇਤ। ਹੁਣ ਚਾਰ ਪੜਾਅ ਜ਼ਿੰਦਗੀ ਦੇ, ਪਰ ਚਾਰਾਂ ਥਾਵਾਂ ਤੇ ਹਜ਼ੂਰ ਨੇ ਰੈਣਕਾ ਵਣਜਾਰਾ, ਰਾਤ ਦਾ ਵਪਾਰੀ, ਰਾਤ ਦੀ ਵਣਜ ਕਰਨ ਵਾਲਾ ਕਿਹਾ, ਕਿਉਂ ਇਹਨੂੰ ਦਿਨ ਦਾ ਵਪਾਰੀ ਕਿਉਂ ਨਾ ਕਹਿ ਦਿੱਤਾ? ਵੈਸੇ ਤਾਂ ਸਤਿਗੁਰੂ ਸਮਰੱਥ ਜਾਣੇ ਇਸ ਖੇਡ ਨੂੰ, ਪਰ ਜਿਤਨੀ ਕੁ ਸੂਝ ਦਾਤੇ ਨੇ ਬਖਸ਼ੀ, ਦਿਨ ਤੇ ਰਾਤ ਦੋਨਾਂ ਵੇਲਿਆਂ ਵਿੱਚ ਘੜੀ ਜਾਂ ਸਮਾਂ ਇੱਕੋ ਜਿਹਾ ਹੀ ਬਤੀਤ ਹੁੰਦਾ ਹੈ, ਪਰ ਦਿਨ ਦਾ ਵਪਾਰੀ ਕਹਿਣ ਦੀ ਥਾਂ ਗੁਰੂ ਜੀ ਨੇ ਰਾਤ ਦਾ ਵਪਾਰੀ ਕਿਹਾ। ਦਿਨੇ ਆਪਾਂ ਕਿਰਤ ਕਰਨੇ ਆ, ਮੰਨ ਲਓ ਕੋਈ ਸੁਬਾਹ 8 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਹੱਡ ਭੰਨਵੀ ਮਿਹਨਤ ਕਰਦਾ, ਤੇ ਕਈ ਵਾਰੀ ਉਹ ਆਪਣੀ ਘੜੀ ਨੂੰ ਦੇਖਦਾ ਤੇ ਇੱਕੋ ਗੱਲ ਕਹਿੰਦਾ ਨਾਲ ਦੇ ਸਾਥੀਆਂ ਨੂੰ, ਅੱਜ ਤਾਂ ਦਿਨ ਜਿਹੜਾ ਲੰਘਣ ਦਾ ਨਾਂ ਹੀ ਨਹੀਂ ਲੈਂਦਾ ਪਿਆ। ਸਵੇਰ ਤੋਂ ਸ਼ਾਮ ਤੱਕ ਕਿਰਤ ਕਰਦਾ, ਇੰਜ ਲੱਗਦਾ ਜਿਵੇਂ 8 ਘੰਟੇ ਵੀ ਅੱਜ 24 ਘੰਟਿਆਂ ਬਰਾਬਰ ਹੋ ਗਏ ਹੋਣ। ਦਿਨੇ ਕਿਰਤ ਕਰਦਾ, ਧੰਦੇ ਕਰਦਾ, ਸਮਾਜ ਵਿੱਚ ਵਿਚਰਦਿਆਂ ਕੰਮ ਕਾਰ ਕਰਦਾ, ਦਿਨ ਦਾ ਸਮਾਂ ਲੰਘਣ ਦਾ ਨਾਂ ਨਹੀਂ ਲੈਂਦਾ, ਤੇ ਰਾਤ ਨੂੰ 10 ਘੰਟੇ ਸੌਂਦਾ ਤੇ ਸਵੇਰੇ ਉੱਠਦਿਆਂ ਸਾਰ ਕਹਿੰਦਾ ਹੱਦ ਹੋ ਗਈ, ਅੱਜ ਰਾਤ ਤਾਂ ਇਸ ਤਰ੍ਹਾਂ ਲੰਘ ਗਈ ਜਿਵੇਂ 1 ਘੰਟਾ ਵੀ ਮੰਜੇ ਤੇ ਨਾ ਪਏ ਹੋਈ। ਹੁਣ ਕੀ ਰਾਤ ਦੇ 10 ਘੰਟੇ ਤੇ ਸਵੇਰ ਦੇ 10 ਘੰਟਿਆਂ ਦੇ ਵਿੱਚ ਕੋਈ ਅੰਤਰ ਹੈ? ਸਮਾਂ ਤਾਂ ਉਹਨਾਂ ਦੋਨਾਂ ਵੇਲਿਆਂ ਵਿੱਚ ਇੱਕੋ ਜਿਹਾ ਹੈ, ਪਰ ਪਿਆਰਿਓ ਸੁੱਤਿਆਂ ਹੋਇਆਂ ਸਮਾਂ ਲੰਘਦਿਆਂ ਪਤਾ ਨਹੀਂ ਲੱਗਦਾ, ਜਾਗਦਿਆਂ ਹੋਇਆਂ ਹੀ ਪਤਾ ਲੱਗਦਾ ਸਮਾਂ ਕਿਵੇਂ ਲੰਘਦਾ। ਰਾਤ ਦਾ ਵਪਾਰੀ ਕਿਹਾ ਤਾਂ ਭਲਿਆ, ਤੂੰ ਮਾਇਆ ਦੀ ਨੀਂਦ ਵੀ ਸੁੱਤਾ, 100 ਸਾਲ ਤੋਂ ਬਾਅਦ ਵੀ ਇੰਜ ਕਹੇਗਾ ਜ਼ਿੰਦਗੀ ਇਸ ਤਰ੍ਹਾਂ ਨਿਕਲ ਗਈ ਜਿਵੇਂ ਅਜੇ 15-20 ਸਾਲ ਹੀ ਹੋਏ ਹੋ, ਕਿਉਂਕਿ ਸੁੱਤਿਆਂ ਨੂੰ ਸਮੇਂ ਦਾ ਪਤਾ ਨਹੀਂ ਲੱਗਦਾ, ਜਾਗਦੇ ਨੂੰ ਸਮੇਂ ਦਾ ਪਤਾ ਹੈ। ਕਹਿੰਦੇ ਮਾਇਆ ਦੀ ਨੀਂਦ ਵੀ ਸੁੱਤੇ ਕੋਈ ਵਪਾਰੀ, ਕਿ ਦੇਖ ਤੂੰ ਰਹਿਣ ਦਾ ਵਣਜਾਰਾ ਬਣ ਕੇ ਆਏ, ਸਮਾਂ ਨਿਕਲਦਿਆਂ ਦੇਰੀ ਨਹੀਂ ਲੱਗਣੀ, ਪਰਮਾਤਮਾ ਨੇ ਤੈਨੂੰ ਇਹ ਦਾਤਾਂ ਦਿੱਤੀਆਂ, ਦੋਏ ਦੀਵੇ ਚੰਦਰਮਾ ਤੇ ਸੂਰਜ ਦੋ ਦੀਪਕ ਦੇ ਦਿੱਤੇ, 14 ਹੱਟ ਨਾਲੇ ਸਾਰੇ ਤਬਕ ਜਿਹੜੇ ਨੇ ਇਹ ਬਾਜ਼ਾਰ ਬਣਾ ਦਿੱਤੇ, ਜੇਤੇ ਜੀ ਤੇਤੇ ਵਣਜਾਰੇ, ਖੁੱਲੇ ਹੱਟ ਹੋਵਾ ਵਾਪਾਰ, ਜੋ ਪਹੁੰਚੇ ਸੋ ਚੱਲਣਹਾਰ। ਬਾਜ਼ਾਰ ਵਿੱਚ ਕੋਈ ਵੀ ਰਹਿ ਨਹੀਂ ਸਕਦਾ, ਜਿਹੜਾ ਬਾਜ਼ਾਰ ਵਿੱਚ ਆਇਆ ਪਿਆਰਿਓ ਸ਼ਾਮ ਨੂੰ ਉਹਨੂੰ ਘਰ ਜਾਣਾ ਪਏਗਾ। ਬਾਜ਼ਾਰ ਵਿੱਚ ਕਿੰਨੀ ਕੁ ਦੇਰ ਤੱਕ ਰਹੇਗਾ? ਸੰਸਾਰ ਤਾਂ ਬਾਜ਼ਾਰ ਹੈ, ਆਪਾਂ ਜਿਤਨੇ ਵੀ ਆਏ ਹਾਂ, ਕੋਈ 100 ਸਾਲ ਰਹਿ ਜਾਏ, ਕੋਈ 90 ਸਾਲ ਰਹਿ ਜਾਏ, ਕੋਈ 70-80 ਸਾਲ ਰਹਿ ਜਾਏ, ਇਸ ਬਾਜ਼ਾਰ ਵਿੱਚ ਜਿਸ ਨੇ ਜਨਮ ਲਿਆ ਉਹ ਇੱਕ ਗੱਲ ਚੇਤੇ ਰੱਖੇ ਕਿ ਮੈਂ ਬਾਜ਼ਾਰ ਵਿੱਚੋਂ ਇੱਕ ਦਿਨ ਕੂਚ ਜ਼ਰੂਰ ਕਰਨਾ ਹੈ। ਜੇਤੇ ਜੀ ਤੇਤੇ ਵਣਜਾਰੇ, ਖੁੱਲੇ ਖੱਟ ਹੋਵਾ ਵਾਪਾਰ, ਜੋ ਪਹੁੰਚੇ ਸੋ ਚੱਲਣ ਹਾਰ। ਧਰਮ ਦਲਾਲ ਪਾਏ ਨਿਸ਼ਾਨ, ਨਾਨਕ ਨਾਮ ਲਾਹਾ ਪਰਵਾਨ, ਘਰ ਆਏ ਵੱਜੀ ਵਧਾਈ, ਸੱਚ ਨਾਮ ਕੀ ਮਿਲੀ ਵਡਾਈ। ਜੇ ਵਾਪਸ ਘਰ ਤੁਰੇਗਾ ਨਾਮ ਪੱਲੇ ਹੋਏ ਤਾਂ ਵਧਾਈ ਮਿਲੇਗੀ, ਨਾਮ ਤੋਂ ਬਿਨਾਂ ਪਿਆਰਿਆ ਬਾਜ਼ਾਰ ਵਿੱਚ ਸਾਰੀ ਪੂੰਜੀ ਅਜਾਈ ਗਵਾ ਕੇ ਚਲਾ ਗਿਆ। ਪਰਮਾਤਮਾ ਨੇ ਸੰਸਾਰ ਬਾਜ਼ਾਰ ਬਣਾਇਆ, ਚੰਦਰਮਾ ਤੇ ਸੂਰਜ ਬਿਨਾਂ ਕਿਸੇ ਦੌਲਤ ਤੋਂ ਸਾਨੂੰ ਚਿਰਾਗ ਦੇ ਦਿੱਤੇ। ਪਿਆਰਿਓ ਬਾਜ਼ਾਰ ਵਿੱਚ ਲੋਕ ਖਰੀਦਣ ਜਾਂਦੇ ਨੇ ਵਸਤੂਆਂ, ਅਸੀਂ ਦੇਖਦੇ ਹਾਂ ਬਾਜ਼ਾਰ ਇੱਕੋ ਹੀ ਹੈ। ਉਸੇ ਬਾਜ਼ਾਰ ਵਿੱਚ ਇੱਕ ਉਸ ਇਨਸਾਨ ਦੀ ਦੁਕਾਨ ਹੈ ਕਿ ਜਿਹੜਾ ਮਰਦੇ ਹੋਏ ਬੰਦੇ ਨੂੰ ਔਸ਼ਧੀ ਦਵਾਈ ਦੇ ਕੇ ਉਹਨੂੰ ਜ਼ਿੰਦਗੀ ਪ੍ਰਦਾਨ ਕਰਦਾ ਹੈ। ਉਸੇ ਦੁਕਾਨ ਦੇ ਨਾਲ ਇੱਕ ਉਹ ਦੁਕਾਨ ਹੈ ਜਿੱਥੇ ਨਸ਼ੇ ਦੇ ਭਰੇ ਹੋਏ ਬਰਤਨ ਪਏ ਨੇ ਜਿਹਦੇ ਪੀਣ ਦੇ ਨਾਲ ਬੰਦੇ ਦੀ ਮੱਤ ਮਾਰੀ ਜਾਂਦੀ ਹੈ। ਉਸੇ ਬਾਜ਼ਾਰ ਦੇ ਵਿੱਚ ਇੱਕ ਉਹ ਇਮਾਰਤ ਹੈ ਜਿਸ ਇਮਾਰਤ ਵਿੱਚ ਬੈਠ ਕੇ ਰੱਬ ਦੀ ਸਿਫਤ ਕੀਤੀ ਜਾਂਦੀ ਏ। ਉਸੇ ਬਾਜ਼ਾਰ ਵਿੱਚ ਇੱਕ ਉਹ ਇਮਾਰਤ ਹੈ ਜਿੱਥੇ ਬੰਦਾ ਆਪਾ ਭੁੱਲ ਕੇ ਕੇਵਲ ਸੰਸਾਰ ਦੇ ਵਿਸ਼ੇ ਵਾਸਨਾ ਵਿੱਚ ਗਲਤਾਨ ਰਹਿੰਦਾ। ਹੁਣ ਇਹ ਇਨਸਾਨ ਨੇ ਸੋਚਣਾ ਹੈ ਕਿ ਮੈਂ ਵਪਾਰ ਕਿਹੋ ਜਿਹਾ ਕਰਨਾ ਹੈ। ਤਾਂ ਹੀ ਤਾਂ ਪਰਮਾਤਮਾ ਨੇ ਇਹਨੂੰ ਵਿਵੇਕ ਬੁੱਧੀ ਦਿੱਤੀ। ਹੁਣ ਕਈ ਵਾਰੀ ਅਸੀਂ ਇਹ ਸ਼ਬਦ ਕਹਿ ਦਿੰਦੇ ਹਾਂ ਕਿ ਦੇਖੋ ਜੀ ਪਰਮਾਤਮਾ ਦਇਆ ਕਰੇ ਤਾਂ ਇਹ ਚ ਕੋਈ ਸ਼ੱਕ ਨਹੀਂ ਕਿ ਸਾਈਂ ਦੀ ਕਿਰਪਾ ਤੋਂ ਬਿਨਾਂ ਕੁਛ ਵੀ ਨਹੀਂ ਹੁੰਦਾ। ਸਭ ਤੋਂ ਪਹਿਲੀ ਤਾਂ ਕਿਰਪਾ ਉਦੋਂ ਹੀ ਹੋ ਗਈ ਪਿਆਰਿਓ ਜਿੱਦਣ ਸਾਨੂੰ ਰੱਬ ਨੇ ਤਰੁੱਟ ਕੇ ਮਨੁੱਖਾ ਦੇਈ ਦੇ ਦਿੱਤੀ। ਮਨੁੱਖੀ ਸਰੀਰ ਲੈ ਕੇ ਕਹੀਏ ਰੱਬ ਦੀ ਕਿਰਪਾ ਹੋਵੇ, ਗੁਰੂ ਸਾਹਿਬ ਤਾਂ ਕਹਿੰਦੇ ਨੇ ਤੁਮਰੀ ਕਿਰਪਾ ਤੇ ਮਨੁੱਖ ਤੇ ਪਾਈ ਹੈ, ਤੇਰੀ ਕਿਰਪਾ ਨਾਲ ਸਰੀਰ ਮਿਲਿਆ। ਬਾਬਾ ਜੀ ਨੇ ਬਾਣੀ ਵਿੱਚ ਕਿਹਾ ਦੁਲੱਭ ਦੇਹ ਪਾਈ ਵੱਡ ਭਾਗੀ। ਪਿਆਰਿਆ ਇਹ ਦੇਹੀ ਪਰਮਾਤਮਾ ਨੇ ਤੇਰੇ ਤੇ ਕਿਰਪਾ ਕਰਕੇ ਤੈਨੂੰ ਬਖਸ਼ਿਸ਼ ਵਜੋਂ ਦਿੱਤੀ, ਹੁਣ ਦੇਹੀ ਪ੍ਰਾਪਤ ਕਰਕੇ ਤੈਨੂੰ ਸੂਝ ਦਿੱਤੀ ਹੈ। ਤੂੰ ਸੋਚ ਗੁਰੂ ਦੇ ਸ਼ਬਦ ਦੀ ਰੋਸ਼ਨੀ ਵਿੱਚ ਮੇਰੇ ਲਈ ਚੰਗਾ ਕੀ ਹੈ ਤੇ ਮੰਦਾ ਕੀ ਹੈ। ਇਹਦਾ ਉੱਤਰ ਗੁਰਮੁਖ ਪਿਆਰੇ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਹੁਣਾਂ ਨੇ ਬੜੀ ਸੋਹਣੀ ਇੱਕ ਉਦਾਹਰਨ ਦੇ ਕੇ ਦਿੱਤਾ ਹੈ। ਭਾਈ ਸਾਹਿਬ ਕਹਿੰਦੇ ਨੇ ਕਿ ਪਰਮਾਤਮਾ ਨੇ ਅੰਗੂਰਾਂ ਦੀਆਂ ਵੇਲਾਂ ਨਾਲ ਅੰਮ੍ਰਿਤ ਵਰਗੇ ਮਿੱਠੇ ਅੰਗੂਰ ਪੈਦਾ ਕਰ ਦਿੱਤੇ। ਪਰਮਾਤਮਾ ਨੇ ਇੱਕ ਲੱਕੜ ਵਿੱਚ ਅੱਗ ਤੇ ਅੱਗ ਵਿੱਚ ਰਸਦਾਇਕ ਸੰਤਰੇ ਦੇ ਫਲ ਪੈਦਾ ਕਰ ਦਿੱਤੇ। ਹੁਣ ਉਹੀ ਅੰਗੂਰ ਜਿਸ ਨੂੰ ਪਕਾ ਕੇ ਕੋਈ ਉਹਦੀ ਸ਼ੂਗਰ ਬਣਾਉਂਦਾ ਹੈ, ਉਹਦੀ ਖੰਡ ਬਣਾਉਂਦਾ ਸੀ, ਤੇ ਅਸੀਂ ਦੇਖਦੇ ਸਾਂ ਜਿਸ ਦਾ ਪਾਣੀ ਘੱਟ ਜਾਣਾ ਉਸ ਨੂੰ ਅੰਗੂਰਾਂ ਦੀ ਖੰਡ ਪਾਣੀ ਵਿੱਚ ਘੋਲ ਕੇ ਦੇਣੀ ਤੇ ਕਿਹਾ ਜਾਂਦਾ ਸੀ ਇਹਨੂੰ ਪਾਣੀ ਦੀ ਕਮੀ ਨਹੀਂ ਆਵੇਗੀ। ਹੁਣ ਉਸ ਵੇਲ ਨਾਲ ਲੱਗੇ ਕੋਈ ਅੰਗੂਰ ਨੂੰ ਤੋੜ ਕੇ ਪਕਾ ਕੇ ਇੱਕ ਨੇ ਉਹ ਦਵਾਈ ਤਿਆਰ ਕਰ ਲਈ ਜਿਹਦੇ ਪੀਣ ਨਾਲ ਇਨਸਾਨ ਦੇ ਰੋਗ ਖਤਮ ਹੋਏ, ਤੇ ਦੂਜੇ ਨੇ ਉਹੀ ਅੰਗੂਰ ਤੋੜ ਕੇ ਮੱਤ ਵਿੱਚ ਪਾ ਕੇ ਗਾਲ ਲਏ ਤੇ ਉਹਦੇ ਵਿੱਚੋਂ ਨਸ਼ਾ ਕੱਢ ਕੇ ਪੀਤਾ, ਪੀ ਕੇ ਪਾਇਆ ਖਰੂਦ ਤੇ ਪਰਤ ਕੇ ਕਹਿੰਦਾ ਦੋਸ਼ ਮੇਰਾ ਨਹੀਂ, ਦੋਸ਼ ਤਾਂ ਸਾਰਾ ਅੰਗੂਰਾਂ ਦੀਆਂ ਵੇਲਾਂ ਦਾ, ਇਹ ਪੱਟ ਦਿਓ, ਨਾ ਅੰਗੂਰ ਹੁੰਦੇ ਤੇ ਨਾ ਮੈਂ ਸ਼ਰਾਬ ਕੱਢਦਾ। ਭਾਈ ਸਾਹਿਬ ਕਹਿੰਦੇ ਨੇ ਖਾਧ ਹੋ ਗਈ ਕਿ ਪਰਮਾਤਮਾ ਨੇ ਤਾਂ ਕੇਵਲ ਸੰਤਰੇ ਅੰਗੂਰ ਪੈਦਾ ਕੀਤੇ ਤੇਰੇ ਅੰਦਰ ਦੀ ਅਰੋਗਤਾ ਲਈ, ਦੁਰਵਰਤੋਂ ਤਾਂ ਤੂੰ ਆਪ ਕੀਤੀ ਹੈ। ਚੇਤੇ ਰੱਖੀ ਇੱਕ ਨੇ ਅੰਗੂਰ ਨਾਲ ਦਵਾਈ ਬਣਾਈ, ਦੂਜੇ ਨੇ ਅੰਗੂਰ ਨਾਲ ਖੁਆਰੀ ਪੈਦਾ ਕਰਨ ਵਾਲਾ ਨਸ਼ਾ ਬਣਾ ਲਿਆ। ਭਾਈ ਸਾਹਿਬ ਦੇ ਬਚਨ ਨੇ ਕਹਿੰਦੇ ਨੇ ਦਾਖਾਂ ਅਤੇ ਅੰਗੂਰੀ ਸ਼ੀਸ਼ੇ ਕੁਦਰਤ ਆਪ ਬਣਾਏ। ਉਸ ਕਾਦਰ ਨੇ ਆਪਣੀ ਕੁਦਰਤ ਵਿੱਚ ਇਹ ਦਾਤ ਤੇਰੀ ਝੋਲੀ ਚ ਪਾਈ। ਦਾਖਾਂ ਅਤੇ ਅੰਗੂਰੀ ਸ਼ੀਸ਼ੇ ਕੁਦਰਤ ਆਪ ਬਣਾਏ, ਮਿੱਠੇ ਤੇ ਸਵਾਦੀ ਰਸ ਭਰ ਭਰ ਵੇਲਾਂ ਗੱਲ ਲਟਕਾਏ। ਤੂੰ ਉਹ ਤੋੜ ਮੱਟ ਵਿੱਚ ਪਾਏ, ਰੱਖ ਰੱਖ ਕੇ ਤਰਕਾਏ, ਦੁੱਖ ਦੇਵੇ ਦਾਰੂ ਉਸ ਵਿੱਚੋਂ ਤੂੰ ਹਨ ਆਪ ਚੁਆਏ। ਪਰਮਾਤਮਾ ਨੇ ਤਾਂ ਤੈਨੂੰ ਦਿੱਤਾ ਸੀ ਅੰਮ੍ਰਿਤ ਵਰਗੀ ਮਿਠਾਸ, ਪਰ ਭਲਿਆ ਤੂੰ ਆਪਣੀ ਵੱਧ ਅਕਲੀ ਨਾਲ ਉਸ ਅੰਮ੍ਰਿਤ ਨੂੰ ਵੀ ਜ਼ਹਿਰ ਬਣਾਉਣ ਤੁਰ ਪਏ। ਪਰਮਾਤਮਾ ਦੀ ਦਿੱਤੀ ਹੋਈ ਇਹ ਦਾਤ ਸੀ। ਹਜ਼ੂਰ ਬਖਸ਼ਿਸ਼ ਪੈ ਕਰਦੇ ਨੇ ਕਿ ਉਸ ਰੱਬ ਨੇ ਸਾਨੂੰ ਖਰਚ ਦਿੱਤਾ, ਸਾਡੇ ਤੇ ਕਿਤਨਾ ਕੁ ਪਰ ਉਪਕਾਰ ਕੀਤਾ ਹੈ। ਆਪ ਜਪਜੀ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਪੜ੍ਹਦੇ ਹੋ, ਪੰਜ ਖੰਡ ਆਉਂਦੇ ਨੇ, ਸਹੂਲਤ ਕਾਹਦੇ ਵਾਸਤੇ ਦਿੱਤੀ ਜਾਂਦੀ ਹੈ? ਇਸ ਕਰਕੇ ਜਿਹੜਾ ਸਹੂਲਤ ਦੇ ਰਿਹਾ ਹੈ ਕਿ ਸਹੂਲਤ ਦੇਣ ਵਾਲੇ ਦੇ ਆਪਾਂ ਕੰਮ ਵੀ ਪੂਰੇ ਕਰੀਏ। ਜੇਕਰ ਕੋਈ ਇਨਸਾਨ ਸਹੂਲਤਾਂ ਤਾਂ ਵਰਤੀ ਜਾਏ ਤੇ ਉਸ ਦਾ ਕਾਰਜ ਕੋਈ ਨਾ ਕਰੇ ਤੇ ਚੇਤੇ ਰੱਖੋ ਉਸ ਇਨਸਾਨ ਦੇ ਈਮਾਨ ਉੱਤੇ ਸ਼ੱਕ ਕੀਤਾ ਜਾਂਦਾ ਹੈ। ਮੇਰੇ ਬਾਬੇ ਨਾਨਕ ਸਤਿਗੁਰੂ ਨੇ ਪੰਜਾਂ ਖੰਡਾਂ ਵਿੱਚ ਜਿਹੜਾ ਪਹਿਲਾ ਖੰਡ ਬਖਸ਼ਿਸ਼ ਕੀਤਾ ਹੈ ਉਸ ਨੂੰ ਧਰਮ ਖੰਡ ਕਿਹਾ ਹੈ। ਪੰਜ ਖੰਡ ਨੇ, ਭਾਵੇਂ ਅੱਖਰੀ ਵਿਆਖਿਆ ਦੀ ਬਹੁਤ ਹੋਵੇਗੀ, ਪਰ ਇਹਨਾਂ ਖੰਡਾਂ ਵਿੱਚ ਆ ਕੇ ਤਾਂ ਮੇਰੇ ਆਦਿ ਗੁਰੂ ਨਾਨਕ ਸਾਹਿਬ ਨੇ ਅਖੀਰ ਤੇ ਸ਼ਬਦ ਕਹਿ ਦਿੱਤੇ ਨੇ ਕਿ ਨਾਨਕ ਕਥਨਾ ਕਰੜਾ ਸਾਰ। ਸਾਰ ਤੋਂ ਸ਼ਬਦ ਬਣਿਆ ਸਰੀਆ, ਸਾਰ ਦਾ ਅਰਥ ਹੈ ਲੋਹਾ। ਕਹਿੰਦੇ ਨੇ ਠੀਕ ਹੈ ਪ੍ਰਭੂ ਤੇਰੀ ਦਿੱਤੀ ਕੋਈ ਸੂਝ ਨਾਲ ਗੱਲ ਕਰਨੇ ਪਏ, ਪਰ ਪੂਰਾ ਬਿਆਨ ਇਸ ਤਰ੍ਹਾਂ ਕਰਨਾ ਹੈ ਜਿਵੇਂ ਦੰਦਾਂ ਦੇ ਨਾਲ ਕੋਈ ਲੋਹੇ ਨੂੰ ਚਬਾਉਂਦਾ ਹੋਵੇ, ਕਿ ਪੂਰਾ ਬਿਆਨ ਕਰਨਾ ਬਹੁਤ ਮੁਸ਼ਕਲ ਹੈ। ਪਰ ਧਰਮ ਖੰਡ ਅਸੀਂ ਪੜ੍ਹਨੇ ਹੈ। ਗੁਰੂ ਨਾਨਕ ਬਾਬਾ ਜੀ ਨੇ ਬਚਨ ਕਿਹਾ, ਕਹਿੰਦੇ ਨੇ ਜਿਸ ਧਰਤੀ ਦੇ ਟੁਕੜੇ ਤੇ ਆਪਾਂ ਰਹਿੰਦੇ ਪਏ ਹਾਂ ਉਸ ਪਰਮਾਤਮਾ ਨੇ ਦਇਆ ਕੀਤੀ ਇਸ ਧਰਤੀ ਦੇ ਟੁਕੜੇ ਨਾਲ ਉਹਨੇ ਪਵਨ ਪੈਦਾ ਕੀਤੇ। ਉਸ ਪਰਮਾਤਮਾ ਨੇ ਧਰਤੀ ਤੇ ਰਹਿਣ ਵਾਲਿਆਂ ਤੈਨੂੰ ਪਾਣੀ ਵੀ ਦਿੱਤਾ। ਉਸ ਪਰਮਾਤਮਾ ਨੇ ਤੈਨੂੰ ਦਿਨ ਤੇ ਰਾਤ ਬਖਸ਼ਿਸ਼ ਕੀਤੇ। ਜ਼ਿੰਦਗੀ ਖੰਡਾਉਣ ਵਾਸਤੇ ਅੱਲਾਹ ਨੇ ਰੱਬ ਨੇ ਤੈਨੂੰ ਸਮਾਂ ਦਿੱਤਾ। ਜੇ ਇੰਨੀਆਂ ਦਾਤਾਂ ਲੈ ਕੇ ਧਰਮਸ਼ਾਲਾ ਵਿੱਚ ਰਹਿ ਕੇ ਤੂੰ ਧਰਮ ਨਹੀਂ ਕਮਾਉਂਦਾ ਪਿਆ ਤੇ ਪਰਮਾਤਮਾ ਪੁੱਛੇਗਾ ਇੰਨੀ ਸਹੂਲਤ ਲੈ ਕੇ ਤੂੰ ਅਕਿਰਤ ਘੰਟਾ ਕਿਉਂ ਕੀਤੀ। ਹਜ਼ੂਰ ਦੇ ਬਚਨ ਅਸੀਂ ਪੜ੍ਹਨੇ ਹਾਂ ਕਿ ਰਾਤੀ ਰੁੱਤੀ ਖਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਇਹ ਸਹੂਲਤਾਂ ਨੇ ਪਰਮਾਤਮਾ ਦੀਆਂ ਦਿੱਤੀਆਂ ਹੋਈਆਂ ਦਾਤਾਂ ਵਿੱਚੋਂ। ਧਰਮਸ਼ਾਲਾ ਕਿਉਂ ਕਹਿ ਦਿੱਤਾ? ਆਮ ਤੌਰ ਤੇ ਜਦੋਂ ਕੋਈ ਧਰਮਸ਼ਾਲਾ ਵਿੱਚ ਜਾਂਦਾ ਸੀ ਉਹਨੂੰ ਖਾਣ ਲਈ ਭੋਜਨ ਫ੍ਰੀ ਦਿੰਦੇ ਸਨ, ਪਿਆਰਿਓ ਉਹਨੂੰ ਰਹਿਣ ਵਾਸਤੇ ਥਾਂ ਮਿਲਦੀ ਸੀ, ਉਹਨੂੰ ਲੋੜਵੰਦ ਦੀ ਲੋੜ ਪੂਰੀ ਕੀਤੀ ਜਾਂਦੀ ਸੀ। ਤੇ ਜੇ ਕੋਈ ਧਰਮਸ਼ਾਲਾ ਵਿੱਚ ਰਹਿ ਵੀ ਲੋੜ ਵੀ ਪੂਰੀ ਕਰੇ ਤੇ ਫਿਰ ਵੀ ਬੰਦਾ ਧਰਮ ਨਾ ਕਮਾਏ ਤੇ ਫਿਰ ਲੋਕ ਉਹਨੂੰ ਸ਼ੱਕ ਦੀ ਨਿਗਾਹ ਨਾਲ ਦੇਖਦੇ ਨੇ। ਪਰਮਾਤਮਾ ਨੇ ਸਾਰੀ ਧਰਤੀ ਧਰਮਸ਼ਾਲਾ ਬਣਾਈ ਹੈ, ਤੇਰੇ ਤੋਂ ਪਾਣੀ ਦਾ ਕਦੀ ਉਸਨੇ ਪੈਸਾ ਨਹੀਂ ਮੰਗਿਆ, ਤੇਰੇ ਤੋਂ ਸਵਾਸਾਂ ਦਾ ਕਦੀ ਉਹਨੇ ਪੈਸਾ ਨਹੀਂ ਮੰਗਿਆ, ਤੇਰੇ ਤੋਂ ਇਸ ਧਰਤੀ ਤੇ ਰਹਿਣ ਦਾ ਸਾਹ ਲੈਣ ਦਾ ਕਦੀ ਉਹਨੇ ਕੁਛ ਨਹੀਂ ਮੰਗਿਆ। ਜੇ ਇੰਨਾ ਕੁਝ ਲੈ ਕੇ ਵੀ ਧਰਮ ਨਹੀਂ ਕਮਾਉਂਦਾ ਪਿਆ ਤੇ ਪਰਮਾਤਮਾ ਦੀ ਦਿੱਤੀ ਹੋਈ ਦਾਤ ਦੀ ਤੂੰ ਦੁਰਵਰਤੋਂ ਕਰ ਰਿਹਾ ਹੈ। ਸਾਹਿਬ ਨੇ ਬਖਸ਼ਿਸ਼ ਕੀਤੀ ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਇਸ ਵਿੱਚ ਧਰਤੀ ਥਾਪ ਰੱਖੀ ਧਰਮਸ਼ਾਲ ਵਿੱਚ ਥਾਪ ਦਿੱਤੀ ਧਰਮਸ਼ਾਲ ਧਰਮ ਕਮਾਣ ਨੂੰ ਇਸ ਵੀ ਧਰਤੀ ਥਾਪ ਰੱਖੀ ਧਰਮਸ਼ਾਲ ਤੇ ਪਿਆਰਿਓ ਬਿਨਾਂ ਵਿਤਕਰੇ ਤੋਂ ਇੱਥੇ ਅਨੇਕਾਂ ਤਰ੍ਹਾਂ ਦੇ ਜੀਵ ਪੈਦਾ ਕੀਤੇ, ਅਨੇਕਾਂ ਉਹਨਾਂ ਦੇ ਨਾਮ ਨੇ ਅਨੇਕਾਂ ਰੂਪ ਨੇ। ਪਰ ਇਹ ਗੱਲ ਚੇਤੇ ਰੱਖੀਏ ਕਈ ਵਾਰੀ ਬਾਹਰ ਦੀ ਧਰਮਸ਼ਾਲਾ ਵਿੱਚ ਕੋਈ ਰਹਿੰਦਾ ਹੈ, ਧਰਮ ਅਸਥਾਨ ਕੋਈ ਵੀ ਹੋਵੇ, ਉਸ ਧਰਮ ਅਸਥਾਨ ਤੇ ਰਹਿ ਕੇ ਭਾਵੇਂ ਉਹ ਪਰਦੇ ਵਿੱਚ ਕਮਾਏ ਕੁਛ ਤੇ ਦਿਖਾਏ ਕੁਛ, ਹੋ ਸਕਦਾ ਹੈ ਕਿ ਸੰਸਾਰ ਦੀ ਨਜ਼ਰ ਤੋਂ ਉਹ ਲੁਕਿਆ ਰਹੇ, ਉਹਨੂੰ ਕੋਈ ਨਹੀਂ ਪੁੱਛੇਗਾ। ਪਰ ਧਰਤੀ ਧਰਮਸ਼ਾਲਾ ਵਿੱਚ ਬੰਦਾ ਜੋ ਕੁਛ ਕਮਾਉਂਦਾ ਹੈ ਮੇਰੇ ਪਰਮਾਤਮਾ ਦੀ ਦਰਗਾਹ ਵਿੱਚ ਇਸ ਤੋਂ ਕਮਾਏ ਹੋਏ ਦਾ ਲੇਖਾ ਪੁੱਛਿਆ ਜਾਏਗਾ। ਤਿਸ ਵੀ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ, ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ। ਉੱਥੇ ਕਰਮੀ ਕਰਮੀ ਹੋਏ ਵਿਚਾਰ ਹੈ ਤੇ ਦੋ ਸ਼ਬਦ ਹਜ਼ੂਰ ਨੇ ਕਿਹਾ ਸੱਚਾ ਆਪ ਤੇ ਨਾਲ ਸ਼ਬਦ ਵਰਤਿਆ ਸੱਚਾ ਦਰਬਾਰ। ਇਹਦਾ ਮਤਲਬ ਆਪ ਤੇ ਦਰਬਾਰ ਦੋ ਸ਼ਬਦ ਨੇ, ਆਪ ਵੀ ਸੱਚਾ ਤੇ ਉਹਦਾ ਦਰਬਾਰ ਵੀ ਸੱਚਾ, ਇਹਦਾ ਭਾਵ ਹੈ। ਕਈ ਵਾਰੀ ਅਸੀਂ ਸੰਸਾਰ ਵਿੱਚ ਵੇਖਨੇ ਹਾਂ ਕਹਿੰਦੇ ਆ ਇਹ ਬੰਦਾ ਰਾਜਾ ਤਾਂ ਇਮਾਨਦਾਰ ਹੈ ਪਰ ਜਿਹੜੇ ਅੱਧੇ ਇਹਦੇ ਅਹਿਲਕਾਰ ਨੇ ਉਹ ਬੇਈਮਾਨ ਨੇ, ਇਹਦੀ ਗੱਲ ਨਹੀਂ ਚੱਲਣ ਦਿੰਦੇ। ਅਸੀਂ ਕਈ ਵਾਰੀ ਕਹਿੰਦੇ ਆ ਕਿ ਇਹ ਆਪ ਤਾਂ ਇਮਾਨਦਾਰ ਹੈ ਬਾਦਸ਼ਾਹ, ਪਰ ਅੱਗੇ ਇਹਦੇ ਆਫੀਸਰ ਅੱਗੇ ਇਹਦੇ ਜਿਹੜੇ ਕਰਿੰਦੇ ਨੇ ਉਹ ਬੇਈਮਾਨਾਂ ਦਾ ਟੋਲਾ ਹੈ, ਪਰ ਮੇਰਾ ਰੱਬ ਆਪ ਸੱਚਾ ਹੈ। ਤੇ ਬਾਬਾ ਨਾਨਕ ਕਹਿੰਦਾ ਉਹਦੇ ਦਰਬਾਰ ਵਿੱਚ ਵੀ ਝੂਠਾ ਕੋਈ ਨਹੀਂ, ਉਹਦੇ ਅਹਿਲਕਾਰ ਵੀ ਸੱਚੇ ਨੇ। ਉੱਥੇ ਕੋਈ ਰਿਸ਼ਵਤ ਨਹੀਂ, ਕੋਈ ਜ਼ੋਰ ਨਹੀਂ, ਕੋਈ ਬਲ ਨਹੀਂ, ਸੱਚਾ ਆਪ ਸੱਚਾ ਦਰਬਾਰ। ਤੇ ਜਿਹੜੇ ਧਰਮ ਕਮਾ ਕੇ ਜਾਂਦੇ ਨੇ ਨਾ ਉਹਨਾਂ ਨੂੰ ਕਿਹਾ ਤਿੱਥੈ ਸੋਹਨ ਪੰਚ ਪਰਵਾਨ, ਨਦਰੀ ਕਰਮ ਪਵੈ ਨਿਸ਼ਾਨ, ਕੱਚ ਪਕਾਈ ਉਥੈ ਪਾਏ ਨਾਨਕ ਗਿਆ ਜਾਪੈ ਜਾਏ। ਜੋ ਕੁਛ ਧਰਮਸ਼ਾਲਾ ਵਿੱਚ ਕਮਾ ਕੇ ਤੁਰੇ ਕਚਾਈ ਤੇ ਪਕਾਈ ਦਾ ਪਤਾ ਉੱਥੇ ਤੈਨੂੰ ਲੱਗੇਗਾ। ਫਿਰ ਬੇਨਤੀ ਕਰਦੇ ਜੋ ਹੁਣ ਤੀਕਰਾਂ ਅਰਜ਼ ਕੀਤੀ, ਪਰਮਾਤਮਾ ਨੇ ਸ੍ਰਿਸ਼ਟੀ ਬਾਜ਼ਾਰ ਦਿੱਤਾ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਪਰਮਾਤਮਾ ਨੇ ਧਰਤੀ ਧਰਮਸ਼ਾਲਾ ਦਿੱਤੀ ਤੇ ਇਸ ਤੋਂ ਅੱਗੇ ਫਿਰ ਇੱਕ ਕਿਰਪਾ ਹੋਰ ਕੀਤੀ। ਉਹਨੇ ਕਹਿਣ ਲੱਗੇ ਦੇਖ ਇਨਸਾਨ, ਜੋ ਪਰਮਾਤਮਾ ਨੇ ਤੈਨੂੰ ਖਰਚ ਦਿੱਤਾ ਹੈ, ਜਿਤਨੀ ਸਹੂਲਤ ਦਿੱਤੀ ਹੈ, ਉਸ ਸਾਈਂ ਦਾ ਕਦੀ ਸ਼ੁਕਰ ਕਰ। ਧੰਨ ਗੁਰੂ ਅਰਜੁਨ ਸਾਹਿਬ ਜੀ ਦਾ ਅੰਮ੍ਰਿਤ ਬਚਨ ਹੁੰਦਾ ਹੈ, ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਇੱਕ ਸ਼ਲੋਕ ਤੇ ਇੱਕ ਪਦਾ ਜ਼ਰੂਰ ਅਰਜ਼ ਕਰਾਂ। ਤੇ ਧੰਨ ਗੁਰੂ ਅਰਜੁਨ ਸਾਹਿਬ ਸੁਖਮਨੀ ਸਾਹਿਬ ਦੀ ਬਾਣੀ ਵੇਖੋ, ਪੰਜ ਬਾਣੀਆਂ ਦਾ ਨਿਤਨੇਮ ਸਤਿਗੁਰੂ ਕੇ ਪਿਆਰੇ ਅੰਮ੍ਰਿਤ ਦੀ ਦਾਤ ਦੇਣ ਲੱਗਿਆਂ ਕਹਿੰਦੇ ਨੇ ਆ ਬਾਣੀਆਂ ਦਾ ਨਿਤਨੇਮ ਰੋਜ਼ ਕਰੀ। ਤੇ ਪਿਆਰਿਓ, ਜਿਹੜਾ ਸਿੱਖ ਗੁਰੂ ਦੇ ਦਿੱਤੇ ਹੋਏ ਨੇਮ ਨੂੰ ਛੱਡ ਜਾਏ ਨਾ, ਉਹ ਇੱਕ ਗੱਲ ਚੇਤੇ ਰੱਖੇ, ਸੰਸਾਰ ਦੇ ਮੇਲੇ ਵਿੱਚ ਉਹ ਗਵਾਚ ਜਾਏਗਾ। ਫਿਰ ਬੇਨਤੀ ਕਰਾਂ, ਜੇ ਬਾਪੂ ਦੀ ਉਂਗਲ ਪਕੜੀ ਹੋਵੇ, ਕੋਈ ਬੱਚਾ ਠੁਮਕ ਠੁਮਕ ਤੁਰਦਾ ਬਾਜ਼ਾਰ ਵਿੱਚ ਤੇ ਮੇਲੇ ਦੀਆਂ ਦੁਕਾਨਾਂ ਵੇਖ ਕੇ ਖੁਸ਼ ਹੁੰਦਾ, ਤੇ ਜੇ ਕਿਤੇ ਭੀੜ ਵਿੱਚ ਬਾਪ ਦੀ ਉਂਗਲ ਛੁੱਟ ਜਾਏ ਤੇ ਉਹਨਾਂ ਦੁਕਾਨਾਂ ਨੂੰ ਵੇਖ ਵੇਖ ਕੇ ਰੋਣ ਲੱਗ ਪੈਂਦਾ। ਦੁਕਾਨਾਂ ਤਾਂ ਉਹੀ ਨੇ, ਨਿਤਨੇਮ ਮੇਰੇ ਗੁਰੂ ਨਾਨਕ ਸਾਹਿਬ ਜੀ ਦੀ ਉਂਗਲ ਹੈ, ਪਕੜ ਕੇ ਰੱਖੇਗਾ ਤੇ ਚੇਤੇ ਰੱਖੀ ਇਹ ਖਰਕਾ ਬਾਗਰਾ ਲੱਗੇਗਾ। ਤੇ ਜੇ ਗੁਰੂ ਦੇ ਨੇਮ ਦੀ, ਨਿਤ ਨੇਮ ਦੀ ਉਂਗਲ ਛੱਡ ਦਿੱਤੀ ਤੇ ਫਿਰ ਕੀ ਬਣੇਗਾ ਪਿਆਰਿਆਂ, ਜਿਹਨੂੰ ਸੁੰਦਰ ਨਗਰ ਦੇਖਣਾ ਇਹ ਲੱਗੇਗਾ ਪੌੜੀ ਮਹਾ ਭਿਆਨ ਉਦਿਆਨ, ਇਹ ਭਿਆਨਕ ਜੰਗਲ ਬਣ ਜਾਏਗਾ। ਨਿਤ ਨੇਮ ਨਾ ਕਦੀ ਛੱਡਿਓ, ਡਿੱਗਦੇ ਟਹਿੰਦੇ ਜਿਸ ਗੁਰਮੁਖ ਕੋਲ ਨੇਮ ਹੈ ਪਿਆਰਿਓ, ਨੇਮ ਇੱਕ ਦਿਨ ਪ੍ਰੇਮ ਬਣੇਗਾ। ਤੇ ਜਿਸ ਬੰਦੇ ਦਾ ਨੇਮ ਹੀ ਛੁੱਟ ਗਿਆ ਉਹਦੇ ਅੰਦਰ ਪ੍ਰੇਮ ਕਿਤੇ ਰਹਿਣਾ ਹੈ, ਕਿਉਂਕਿ ਪ੍ਰੇਮ ਵਾਲਾ ਹੀ ਨੇਮ ਨਿਭਾਉਂਦਾ ਹੈ ਤੇ ਨੇਮ ਵਾਲਾ ਹੀ ਪ੍ਰੇਮੀ ਹੁੰਦਾ। ਨੇਮ ਤੇ ਪ੍ਰੇਮ ਦੋ ਸ਼ਬਦ ਨੇ, ਪਰ ਇਸ ਤੋਂ ਇਲਾਵਾ ਜੇ ਸਮਾਂ ਮਿਲਦਾ ਹੈ ਪਿਆਰਿਓ, ਸੁਖਮਨੀ ਸਾਹਿਬ ਦਾ ਪਾਠ ਆਪਾਂ ਕਰ ਲਿਆ ਕਰੀਏ, ਮੇਰੀ ਬੇਨਤੀ ਸਮਝਿਓ, ਕਿਉਂਕਿ ਸਾਡੇ ਅੰਦਰ ਇੱਕ ਗੱਲ ਘਰ ਘਰ ਗਈ ਹੈ ਵੀ ਜੇ ਸੁਖਮਨੀ ਸਾਹਿਬ ਦੀ ਗੱਲ ਕੋਈ ਕਰਦਾ ਪਿਆ ਨਾ, ਇਹ ਕਿਸੇ ਸਾਧ ਦਾ ਚੇਲਾ ਹੋਣਾ ਅਕਸਰ, ਕਿਉਂਕਿ ਸਾਡੇ ਅੰਦਰ ਇੱਥੇ ਟਿਕ ਗਏ ਨੇ। ਮੈਂ ਕਹਿੰਦਾ ਨਹੀਂ, ਜੇ ਕੋਈ ਸੁਖਮਨੀ ਸਾਹਿਬ ਦੀ ਗੱਲ ਕਰਦਾ ਨਾ, ਤੇ ਉਹ ਗੁਰੂ ਅਰਜੁਨ ਦੇਵ ਜੀ ਦੇ ਹਿਰਦੇ ਨੂੰ ਪਿਆਰ ਪਿਆ ਕਰਦਾ ਹੈ। ਧੰਨ ਗੁਰੂ ਅਰਜੁਨ ਸਾਹਿਬ ਜੀ ਦਾ ਅੰਦਰ ਹੈ ਅੰਮ੍ਰਿਤ ਬਾਣੀ, ਸੁਖਮਨੀ ਸਾਹਿਬ ਦਾ ਪਾਠ। ਹੁਣ ਕਈ ਵਾਰੀ ਅਸੀਂ ਕਹਿੰਦੇ ਹਾਂ ਕਿਰਤ ਕਰਨੇ ਆ, ਸਮਾਂ ਨਹੀਂ। ਗੁਰਮੁਖੋ, ਤਿੰਨ ਅਸ਼ਟਪਦੀ ਰੋਜ਼ ਕਰ ਲਓ, ਚਾਰ ਅਸ਼ਟਪਦੀਆਂ ਕਰ ਲਓ, ਦੋ ਅਸ਼ਟਪਦੀਆਂ ਕਰ ਲਓ, ਕਿਉਂਕਿ ਗੁਰੂ ਦੀ ਬਾਣੀ ਨਾਲ ਜਿਤਨਾ ਜੁੜਾਂਗੇ ਉਨਾ ਸਾਡੇ ਅੰਦਰ ਨੂੰ ਟਿਕਾ ਮਿਲੇਗਾ। ਖਾਸ ਕਰਕੇ ਧੰਨ ਗੁਰੂ ਅਰਜੁਨ ਸਾਹਿਬ ਇੱਕ ਕਿਰਪਾਲਤਾ ਕਰਦੇ ਨੇ, ਕਹਿੰਦੇ ਨੇ ਦੇਖ ਉਸ ਪਰਮਾਤਮਾ ਨੇ ਕਿੰਨੀ ਕੁ ਦਾਤ ਤੇਰੀ ਝੋਲੀ ਚ ਪਾਈ, ਘਰ ਦੀ ਗੱਲ ਨਹੀਂ ਕੀਤੀ, ਪੈਸਿਆਂ ਦੀ ਗੱਲ ਨਹੀਂ ਕੀਤੀ, ਜੌਬ ਦੀ ਗੱਲ, ਨੌਕਰੀ ਦੀ ਗੱਲ ਨਹੀਂ ਕੀਤੀ। ਕਹਿੰਦੇ ਨੇ ਸਿਰਫ ਸ਼ੀਸ਼ੇ ਦੇ ਸਾਹਮਣੇ ਖਲੋ ਕੇ ਆਪਣੇ ਸਰੀਰ ਵੱਲ ਝਾਤੀ ਮਾਰ ਕੇ ਦੇਖ ਕਿ ਉਸ ਰੱਬ ਨੇ ਕਿੰਨੀ ਕੁ ਕਿਰਪਾ ਤੇਰੇ ਸਰੀਰ ਦੇ ਉੱਪਰ ਹੀ ਕਰ ਦਿੱਤੀ। ਅਸੀਂ ਇਹ ਬਚਨ ਪੜ੍ਹਨੇ ਆ, ਨਿਰਗੁਣ ਯਾਰ ਇਹ ਆਨੇ ਆ, ਸੋ ਪ੍ਰਭ ਸਦਾ ਸੰਭਾਲ। ਪਿਆਰਿਆ, ਜਿਸ ਪਰਮਾਤਮਾ ਨੇ ਤੇਰੇ ਤੇ ਰਹਿਮਤਾਂ ਕੀਤੀਆਂ ਉਸ ਪਰਮਾਤਮਾ ਨੂੰ ਹਿਰਦੇ ਵਿੱਚ ਤੂੰ ਸੰਭਾਲ, ਚੇਤੇ ਕਰ। ਪਰ ਨਾਲ ਇਹ ਬਚਨ ਕੀਤਾ, ਤੂੰ ਹੈ ਨਿਰਗੁਣ ਯਾਰ, ਉਹਦੇ ਗੁਣਾਂ ਨੂੰ ਚੇਤੇ ਨਹੀਂ ਕਰਦਾ। ਇਸ ਪਵਿੱਤਰ ਅਸ਼ਟਪਦੀ ਦਾ ਕਦੀ ਪਹਿਲਾ ਪਦਾ ਚੇਤੇ ਕਰੋ, ਉਹਨੂੰ ਥੋੜਾ ਜਿਹਾ ਆਪਾਂ ਚਿਤਵਨੀ ਵਿੱਚ ਲਿਆਈਏ, ਤੇ ਜਦੋਂ ਆਪਾਂ ਬਾਣੀ ਪੜ੍ਹਨੀ ਹੈ ਨਾ, ਫਿਰ ਕਦੀ ਇਸ ਤਰੀਕੇ ਨਾਲ ਪੜ੍ਹੀਏ। ਕਵੀ ਸੰਤੋਖ ਸਿੰਘ ਨੇ ਸ੍ਰੀ ਗੁਰਪ੍ਰਤਾਪ ਸੂਰਜ ਵਿੱਚ ਇੱਕ ਬਚਨ ਕਿਹਾ ਹੈ, ਕਹਿੰਦੇ ਨੇ ਜਿਵੇਂ ਆਪਾਂ ਆਪਣੇ ਰੋਜ਼ਮਰਾ ਕੰਮ ਨਹੀਂ ਤਿਆਗਦੇ, ਇਸੇ ਤਰ੍ਹਾਂ ਕਦੀ ਵੀ ਗੁਰੂ ਕੇ ਬਚਨਾਂ ਨੂੰ, ਆਪਣੇ ਨੇਮ ਨੂੰ ਤਿਆਗੀ ਨਾ। ਜਦੋਂ ਤੂੰ ਗੁਰੂ ਕੀ ਬਾਣੀ ਪੜ੍ਹੇ, ਕੋਈ ਕਾਲ ਨਹੀਂ ਕਿ ਮੈਂ ਇੰਨੇ ਅੰਗ ਹੁਣੀ ਕਰਨੇ ਨੇ। ਮੈਂ ਬੇਨਤੀ ਕਰਾਂ ਗੁਰਮੁਖੋ, ਬਾਣੀ ਪੜ੍ਹੀਏ ਟਿਕ ਕੇ, ਤੇ ਜਿੰਨੀ ਪੜ੍ਹੀਏ ਰੱਬ ਮੇਰ ਕਰੇ ਸੱਚੀ ਮੁੱਚੀ ਧੁਰ ਤੋਂ ਆਈ ਕੋਈ ਬਾਣੀ ਸਾਡੇ ਧੁਰ ਵਿੱਚ ਚਲੀ ਜਾਏ, ਅੰਤਰ ਆਤਮੇ ਜਾਏ। ਜੇ ਆਪਾਂ ਕਹੀਏ ਮੈਂ ਗਿਣਤੀਆਂ ਮਿਣਤੀਆਂ ਚ ਪੈ ਗਿਆ, ਨਹੀਂ। ਦੇਖੋ ਬਾਣੀ ਟਿਕ ਕੇ ਪੜ੍ਹੀਏ। ਸਾਹਿਬ ਕਹਿੰਦੇ ਨੇ ਜਦੋਂ ਤੂੰ ਪੜ੍ਹੀ, ਕੋਈ ਸ਼ਬਦ ਤੇਰੇ ਸਾਹਮਣੇ ਆਉਂਦਾ ਬਾਣੀ ਪੜ੍ਹਦੇ ਹਾਂ, ਤੇ ਕਦੀ ਅਸੀਂ ਦੇਖੀਏ ਬਾਣੀ ਪੜ੍ਹਦੇ ਹਾਂ ਇਕਾਂਤ ਵਿੱਚ, ਉਦਾਹਰਣ ਦੇ ਤੌਰ ਤੇ ਅਸੀਂ ਇਹ ਬਚਨ ਹੀ ਪੜ੍ਹ ਲਈਏ, ਕੰਚਨ ਨਾਰੀ ਮੈਂ ਜੀਉ ਲੁਭਤ ਹੈ, ਮੋਹ ਮਿੱਠਾ ਮਾਇਆ, ਘਰ ਮੰਦਰ ਘੋੜੇ ਖੁਸ਼ੀ, ਮਨ ਅਨ ਰਸ ਲਾਇਆ, ਹਰ ਪ੍ਰਭ ਚਿੱਤ ਨਾ ਆਵਈ, ਕਿਉਂ ਛੂਟਾਂ ਮੇਰੇ ਹਰ ਰਾਇਆ, ਮੇਰੇ ਰਾਮ ਇਹ ਨੀਚ ਕਰਮ ਹਰ ਮੇਰੇ, ਗੁਣਵੰਤਾ ਹਰ ਹਰ ਦਿਆਲ ਕਰ ਕਿਰਪਾ, ਬਖਸ਼ ਅਗੁਸ ਅਵਗਣ ਸਾ ਮੇਰੇ। ਇੱਥੇ ਕਦੀ ਟਿਕ ਕੇ ਮਨ ਨੂੰ ਸਮਝਾਈਏ ਨਾ, ਕਿਉਂਕਿ ਆਪਾਂ ਬਾਣੀ ਵੀ ਕਈ ਵਾਰੀ ਧੜੇ ਚ ਪੜ੍ਹਨੇ ਆ, ਦਵੈ ਚ ਪੜ੍ਹਨੇ ਆ। ਜਿਹੜਾ ਸ਼ਬਦ ਤੇ ਆ ਗਿਆ ਪ੍ਰੇਮ ਵਾਲਾ, ਉਹ ਤਾਂ ਆਪਣੇ ਤੇ ਟੁਕਾਈ ਜਾਣਾ ਮੇਰੀ ਅਵਸਥਾ, ਤੇ ਜਿਹੜਾ ਆ ਗਿਆ ਦੂਜਾ ਉਹਦੇ ਪ੍ਰਮਾਣ ਦੂਜੇ ਤੇ ਲਾਈ ਜਾਣੇ ਨੇ, ਦੂਜੇ ਦੀ ਅਵਸਥਾ ਨਹੀਂ ਮਨਾ ਇੱਥੇ ਟਿਕ। ਜੋ ਗੁਰੂ ਕਹਿੰਦਾ ਉਹਨੂੰ ਫਿਰ ਵੇਖ ਕੇ, ਮੇਰੇ ਨਾਲ ਤਾਂ ਨੀ ਉਹ ਕੁਝ ਵਾਪਰਦਾ ਪਿਆ ਜੋ ਗੁਰੂ ਜੀ ਕਹਿ ਰਹੇ ਨੇ। ਇਵੇਂ ਬਾਣੀ ਪੜਨ ਦਾ ਰਸ ਆਵੇ। ਗੁਰੂ ਸਾਹਿਬ ਨੇ ਬਾਣੀ ਵਿੱਚ ਬਾਣੀ ਦੀ ਅਨੇਕਾਂ ਤਾਂ ਤੇ ਵਿਆਖਿਆ ਕੀਤੀ। ਗੁਰੂ ਰਾਮਦਾਸ ਜੀ ਦੇ ਬਚਨ ਨੇ, ਕਹਿਣ ਲੱਗੇ, ਜਿਮ ਨਿਸ ਦਿਨ ਘਰ ਕੇ ਕਾਜ ਸੁਧਾਰੇ, ਤਿਆਗੋ ਕਬੂ ਨਾ ਲਾਗੈ ਪਿਆਰੇ, ਤਥਾ ਪਿਆਰ ਧਰੋ ਗੁਰਬਾਣੀ, ਪੜਨ ਸੁਣ ਕੀ ਰੁਚ ਮਨ ਠਾਨੀ, ਧਰਿਓ ਅਰਥ ਜੋ ਸ਼ਬਦ ਮਝਾਰਾ, ਵਾਰ ਵਾਰ ਉਰ ਕਰੋ ਉਚਾਰਾ, ਵਾਰ ਵਾਰ ਹਿਰਦੇ ਵਿੱਚ ਉਹਨੂੰ ਵਿਚਾਰ, ਉਹਨੂੰ ਖਿਨ ਖਿਨ ਦੇਖ, ਵਾਰ ਵਾਰ ਉਰ ਕਰੋ ਵਿਚਾਰਾਂ, ਗੁਰ ਕਿਆ ਕਹੇ ਕਰੇ ਹਮ ਕਹਾ। ਕਹਿੰਦੇ ਨੇ ਇੱਥੇ ਟਿਕ, ਸਤਿਗੁਰੂ ਤੁਸੀਂ ਕੀ ਕਹਿੰਦੇ ਹੋ ਤੇ ਅਸੀਂ ਕੀ ਕਰਨੇ ਪਏ। ਗੁਰ ਕਿਆ ਕਹੇ, ਕਹਿਣ ਲੱਗੇ ਕਰੇ ਹਮ ਕਹਾ। ਇੱਕ ਦਿਨ ਐਸਾ ਆਵੇਗਾ, ਸਨ ਹੈ ਮਨ ਮੋਰੋ ਮਹਾ, ਅਮੋੜ ਮਨ ਗੁਰੂ ਦੇ ਸ਼ਬਦ ਦੀ ਠੋਕਰ ਨਾਲ ਇੱਕ ਦਿਨ ਜ਼ਰੂਰ ਮੁੜੇਗਾ। ਜਿਹੜੀ ਬੇਨਤੀ ਕਰਨ ਲੱਗਾ, ਤਨ ਗੁਰੂ ਅਰਜੁਨ ਸਾਹਿਬ ਮੇਰ ਕਰਦੇ ਨੇ, ਦੇਖ ਉਸ ਰੱਬ ਨੇ ਤੈਨੂੰ ਕੀ ਕੁਝ ਦਿੱਤਾ ਖਰਚ। ਇਸ ਪਹਿਲੇ ਪਦੇ ਨੂੰ ਕਦੀ ਪੜ੍ਹਿਓ। ਹਜ਼ੂਰ ਨੇ ਬਚਨ ਕੀਤਾ, ਕਹਿੰਦੇ ਨੇ ਜਿਹੜਾ ਅਸੀਂ ਸਰੀਰ ਲੈ ਕੇ ਬੈਠੇ ਹਾਂ, ਭਾਵਾਂ ਉਹ ਇਸਤਰੀ ਜਾਮਾ ਤੇ ਭਾਵਾਂ ਉਹ ਮਰਦ ਜਾਮਾ ਹੈ, ਇਸ ਸਰੀਰ ਦੀ ਖੋਂਦ ਕੀ ਹੈ। ਗੁਰੂ ਸਾਹਿਬ ਨੇ ਬਾਣੀ ਵਿੱਚ ਬਚਨ ਕੀਤੇ ਨੇ, ਰਕਤ ਬਿੰਦ ਕਰ ਨਿਮਿਆ ਜੈਤ ਸ੍ਰੀ ਕੀ ਵਾਰ, ਰਕਤ ਬਿੰਦ ਕਰ ਨਿਮਿਆ ਅਗਨ ਉਧਰ ਮਜਾਰ। ਦੇਖ ਐ ਇਨਸਾਨ, ਜਿਹੜਾ ਪੰਜ ਤੱਤਾਂ ਦਾ ਸਰੀਰ ਤੂੰ ਲੈ ਕੇ ਬੈਠਾ, ਜਿਹਨੂੰ ਕਹਿ ਸਾਢੇ ਤ੍ਰੈ ਮਨ ਦੇਹੁਰੀ, ਜਿਹਨੂੰ ਹਜ਼ੂਰ ਨੇ ਕਹਿ ਤੂੰ ਇੰਨਾ ਵੱਡਾ ਤਨ ਲੈ ਕੇ ਬੈਠਾ, ਪਰਮਾਤਮਾ ਦਾ ਸ਼ੁਕਰ ਕਰ, ਇਸ ਤਨ ਦੇ ਜਿਤਨੇ ਵੀ ਅੰਗ ਜੁੜੇ ਨੇ ਕੇਵਲ ਇੱਕ ਪਾਣੀ ਦੀ ਬੂੰਦ ਤੋਂ ਇਹਦਾ ਵਿਸਤਾਰ ਹੋਇਆ ਹੈ। ਫਿਰ ਬੇਨਤੀ ਮੇਰੀ ਸਮਝਿਓ। ਹਜ਼ੂਰ ਨੇ ਕਿਹਾ ਪਹਿਲੀ ਗੱਲ ਕਿ ਦੁਨੀਆਂ ਵਿੱਚ ਅਨੇਕਾਂ ਮੂਰਤਾਂ ਬਣਾਉਣ ਵਾਲੇ ਨੇ, ਕੋਈ ਧਾਤ ਢਾਲ ਕੇ ਮੂਰਤੀ ਬਣਾਉਂਦਾ, ਸੋਨੇ ਦੀ, ਚਾਂਦੀ ਦੀ, ਤਾਂਬੇ ਦੀ, ਪਿੱਤਲ ਦੀ, ਲੋਹੇ ਦੀ, ਕੋਈ ਲੱਕੜ ਨੂੰ ਤਰਾਸ਼ ਕੇ ਮੂਰਤੀਆਂ ਕੱਢ ਲੈਂਦਾ, ਕੋਈ ਪੱਥਰ ਨੂੰ ਤਰਾਸ਼ ਕੇ, ਕੋਈ ਮਿੱਟੀ ਗੋ ਕੇ ਮੂਰਤੀ ਬਣਾਉਂਦਾ, ਸਭ ਤੋਂ ਪਹਿਲਾਂ ਰੱਬ ਦਾ ਸ਼ੁਕਰ ਕਰੋ ਮਨਾ, ਜਿਹਨੇ ਆ ਤੇਰੀ ਮੂਰਤੀ ਰੱਬ ਨੇ ਪਾਣੀ ਦੀ ਇੱਕ ਬੂੰਦ ਤੋਂ ਬਣਾ ਦਿੱਤੀ, ਸਿਰਫ ਮਨ ਨੂੰ ਟਿਕਾਉਣ ਵਾਸਤੇ। ਹਜ਼ੂਰ ਨੇ ਬਖਸ਼ਿਸ਼ ਕੀਤੀ, ਕਹਿਣ ਲੱਗੇ ਪਿਆਰਿਆ, ਰਮਈਆ ਕੇ ਗੁਣ ਚੇਤ ਪ੍ਰਾਨੀ, ਰਮਈਆ ਦਰ ਤੇ ਸੋਹਣਾ ਰਾਮ ਪ੍ਰਭੂ, ਉਹਦੇ ਗੁਣ ਦਾ ਅਖਰੀ ਅਰਥ, ਵੈਸੇ ਤੇ ਗੁਣ ਕੀਤਾ ਗਿਆ ਪਰ ਗੁਣ ਦਾ ਅਖਰੀ ਅਰਥ ਇੱਥੇ ਬਣੇਗਾ ਪਰਉਪਕਾਰ, ਰੱਬ ਦੇ ਪਰਉਪਕਾਰ ਚੇਤੇ ਕਰ ਮਨਾ। ਰਮਈਆ ਕੇ ਗੁਣ ਚੇਤ ਪ੍ਰਾਨੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾ, ਤੇਰਾ ਮੂਲ ਕੀ ਪਿਆਰਿਆ, ਅਦ੍ਰਿਸ਼ਟ ਨੂੰ ਰੱਬ ਨੇ ਦ੍ਰਿਸ਼ਟ ਮਾਨ ਕਰ ਦਿੱਤਾ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ, ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ, ਉਸਨੇ ਪਾਣੀ ਦੀ ਬੂੰਦ ਤੋਂ ਤਨ ਦਾ ਵਜੂਦ ਬਣਾਇਆ। ਤੇ ਤਿੰਨ ਸ਼ਬਦ ਮੇਰੇ ਬਾਬਾ ਜੀ ਨੇ ਵਰਤੇ ਨੇ, ਸਾਜ ਸਵਾਰ ਤੇ ਸ਼ਿੰਗਾਰ, ਸਾਜਿਆ ਵੀ ਪਰਤ ਕੇ ਸਵਾਰਿਆ ਵੀ। ਸਾਜਣ ਦਾ ਅਰਥ ਉਹਨੇ ਅੰਗ ਸਾਜ ਦਿੱਤੇ, ਇਹ ਸਭ ਕੁਝ ਬਣਾ ਦਿੱਤਾ, ਪਰ ਬੇਹੂਦੇ ਨਹੀਂ, ਉਸ ਰੱਬ ਕਾਰੀਗਰ ਨੇ ਜੇ ਸਾਜਿਆ ਤੇ ਨਾਲ ਸਵਾਰ ਵੀ ਦਿੱਤੇ। ਤੇ ਪਿਆਰੇ, ਉਹ ਕੱਲੇ ਸਵਾਰੇ ਨਹੀਂ, ਕਹਿਣ ਲੱਗੇ ਜੇ ਤੇਰਾ ਤਨ ਕਿਤੇ ਖੁੱਲਾ ਰਹਿ ਗਿਆ, ਹੋ ਸਕਦਾ ਤੂੰ ਆਪਣੇ ਤਨ ਤੋਂ ਆਪ ਨਫ਼ਰਤ ਕਰੇ, ਆ ਮੈਂ ਇਹੋ ਜਿਹਾ ਚਮੜੀ ਦਾ ਸ਼ਿੰਗਾਰ ਕਰ ਦੇਣਾ ਵਾ, ਕੋਈ ਵੀ ਤੇਰੇ ਤਨ ਨੂੰ ਦੇਖ ਕੇ ਨਫ਼ਰਤ ਨਹੀਂ ਕਰੇਗਾ। ਪਰਮਾਤਮਾ ਨੇ ਸਾਜਿਆ ਸਵਾਰਿਆ। ਤੇ ਤੀਸਰੀ ਕਿਰਪਾ ਕੀਤੀ, ਉਸ ਸਾਈ ਨੇ ਇਹਨੂੰ ਸ਼ਿੰਗਾਰ ਵੀ ਦਿੱਤਾ। ਵਾਹਿਗੁਰੂ ਜੀ ਦੀ ਕਿਤਨੀ ਦਇਆ ਹੈ। ਗੁਰੂ ਗ੍ਰੰਥ ਸਾਹਿਬ ਨੇ ਕਿਹਾ ਕਿ ਤਨ ਨੂੰ ਸਾਜਦਿਆਂ ਸਵਾਰਦਿਆਂ ਪਰਮਾਤਮਾ ਨੇ 6 ਮਹੀਨੇ ਲਾਏ ਨੇ। ਬਾਣੀ ਵਿੱਚ ਇੱਕ ਬਚਨ ਪੜ੍ਹਨੇ ਆ, ਗੰਡੇਂਦਿਆਂ 6 ਮਾਹ। ਬਾਬਾ ਫਰੀਦ ਜੀ ਬੋਲੇ, ਸ਼ੇਖ ਫਰੀਦ ਪਿਆਰੇ ਅੱਲਾ ਲੱਗੇ, ਹਜ਼ੂਰ ਨੇ ਕਿਹਾ ਗੰਡੇਂਦਿਆਂ 6 ਮਾਹ ਇਸ ਤਨ ਨੂੰ ਉਹਨੇ ਸ਼ਿੰਗਾਰ ਦਿੱਤਾ। ਫਿਰ ਕਿਰਪਾ ਕਿਤਨੀ ਕਰ ਦਿੱਤੀ ਮਨਾ, ਅਜੇ ਹੱਦ ਸਾਡਾ ਜਨਮ ਨਹੀਂ ਹੋਇਆ, ਤੇ ਇੱਕ ਅੱਗ ਸੀ ਜਿਹਨੂੰ ਜਠਰਾਗਨ ਕਿਹਾ ਜਾਂਦਾ, ਜਿਹਨੂੰ ਮਾਤਾ ਦੇ ਉਦਰ ਦੀ ਅੱਗ ਕਹਿੰਦੇ ਹਾਂ, ਸਿਰਫ ਇੱਕ ਕੋਮਲ ਜਿਹਾ ਮਾਸ ਦਾ ਟੁਕੜਾ। ਜੇ ਕਿਤੇ ਅੱਜ ਕੋਈ ਬਲਦੀ ਹੋਈ ਅੱਗ ਤੇ ਆਪਣੇ ਹੱਥ ਨੂੰ ਰੱਖੇ ਤੇ ਅੱਗ ਦੀ ਲਾਟ ਸਾਡੀ ਤਲੀ ਦੇ ਮਾਸ ਨੂੰ ਢਾਲਣਾ ਸ਼ੁਰੂ ਕਰ ਦੇਗੀ। ਵੇਖ ਪਰਮਾਤਮਾ ਨੇ ਬਿਨਾਂ ਕਿਸੇ ਤੇਰੇ ਪੈਸੇ ਤੋਂ ਧਨ ਤੋਂ ਮਾਤਾ ਦੇ ਉਦਰ ਵਿੱਚ ਕਈ ਮਕੀਨੇ ਬਲ ਦੇ ਕੋਈ ਭੱਟ ਚ ਰੱਖਿਆ, ਪਰ ਇਸ ਕੋਮਲ ਜੈ ਮਾਸ ਦੇ ਲੋਥੜੇ ਨੂੰ ਤੱਤੀ ਵਾਹ ਨਹੀਂ ਲੱਗਣ ਦਿੱਤੀ। ਸਿਰਫ ਚੇਤੇ ਕਰ, ਜਦੋਂ ਬੰਦਾ ਕਿਸੇ ਦੇ ਕੀਤੇ ਕੋਈ ਪਰ ਉਪਕਾਰ ਭੁੱਲ ਜਾਂਦਾ ਤੇ ਚੇਤੇ ਰੱਖੋ ਨੂੰ ਜਗਾਉਣ ਵਾਸਤੇ ਉਹਦੇ ਨਾਲ ਹੋਏ ਪਰ ਉਪਕਾਰ ਯਾਦ ਕਰਾਏ ਜਾਂਦੇ। ਪਰਮਾਤਮਾ ਨੇ ਤਨ ਨੂੰ ਬਣਾਇਆ, ਸਾਜਿਆ, ਸਵਾਰਿਆ, ਸ਼ਿੰਗਾਰਿਆ, ਅੱਗ ਵਿੱਚ ਉਹਨੇ ਕਿਰਪਾ ਕਰਕੇ ਰੱਖਿਆ, ਫਿਰ ਜਿਹੜੀ ਮਸ਼ੀਨ ਉਹਨੇ ਫਿੱਟ ਕਰ ਦਿੱਤੀ, ਕਮਾਲ ਕਰ ਦਿੱਤੀ। ਸਿਆਣੇ ਲੋਕ ਕਹਿੰਦੇ ਆ 6 ਲੱਖ ਗੈਲਨ 1-2 ਨਹੀਂ, ਸਾਡੀਆਂ ਕਿਡਨੀਆਂ, ਤੰਦਰੁਸਤ ਆਦਮੀ ਦੀਆਂ ਕਿਡਨੀਆਂ 6 ਲੱਖ ਗੈਲਨ ਖੂਨ ਹਰ ਇੱਕ ਸਾਲ ਵਿੱਚ ਸਾਫ ਕਰਦੀਆਂ ਨੇ। ਕਦੀ ਉਹਨਾਂ ਨੂੰ ਪੁੱਛ ਕੇ ਦੇਖੋ ਹਸਪਤਾਲ ਵਿੱਚ, ਜਿਹੜੇ ਵਿਚਾਰੇ ਹਰ ਤੀਜੇ ਦਿਨ ਆਪਣਾ ਖੂਨ ਸਾਫ ਕਰਾਉਣ ਵਾਸਤੇ ਜਾਂਦੇ ਨੇ, ਉਹਨਾਂ ਨੂੰ ਲੱਗੀ ਕੋਈ ਨਾਲੀ ਪਾਈਪ ਦੇਖ ਕੇ ਬਸ ਰੱਬ ਦਾ ਸ਼ੁਕਰ ਕਰੀ, ਤੇਰੇ ਤੋਂ ਪੈਸੇ ਵੀ ਕੁਝ ਨਹੀਂ ਲੈਂਦਾ ਤੇ ਸਮਾਂ ਵੀ ਨਹੀਂ ਮੰਗਦਾ ਪਿਆ, ਆਪਣੇ ਆਪ ਹੀ ਤੇਰੇ ਤਨ ਨੂੰ ਸਾਫ ਕਰੀ ਜਾ ਰਿਹਾ। ਕੀ ਇਹ ਪਰਮਾਤਮਾ ਦੇ ਪਰ ਉਪਕਾਰ ਨਹੀਂ? ਦੂਸਰੀ ਗੱਲ, ਕੇਵਲ ਉਹ ਖੂਨ ਸਾਫ ਕਰਨ ਦਾ ਜੰਤਰ ਹੀ ਨਹੀਂ, ਕਿਤਨਾ ਦਿਆਲੂ ਹੈ ਮੇਰਾ ਪਰਮਾਤਮਾ, ਤੂੰ ਅਜੇ ਵੀ ਸ਼ੁਕਰ ਨਹੀਂ ਕਰਦਾ ਮਨਾ ਕਿ ਦੇਖੋ ਅਸੀਂ ਖਾਂਦੇ ਹਾਂ ਅੰਨ, ਬਾਹਰ ਕੋਈ ਵੀ ਅੰਨ ਵਿੱਚੋਂ ਚਾਹੇ ਮੈਂ ਖੂਨ ਪੈਦਾ ਕਰਨਾ ਕਿਸੇ ਨੇ ਪੈਦਾ ਨਹੀਂ ਕੀਤਾ, ਕੋਈ ਫਰੂਟ ਵਿੱਚੋਂ, ਕਿਸੇ ਹੋਰ ਖੁਰਾਕ ਵਿੱਚੋਂ ਖੂਨ ਕੋਈ ਨਹੀਂ ਬਣਾ ਸਕਦਾ, ਉਸ ਪਰਮਾਤਮਾ ਦਾ ਸ਼ੁਕਰ ਕਰ, ਤੇਰੇ ਗਲੇ ਤੋਂ ਥੱਲੇ ਖੁਰਾਕ ਜਾਏ, ਉਹਨੇ ਇਹੋ ਜਿਹੀ ਮਸ਼ੀਨ ਬਣਾ ਦਿੱਤੀ, ਆਪਣੇ ਆਪ ਹੀ ਤੇਰੇ ਤਨ ਵਿੱਚ ਖੂਨ ਉਹ ਪੈਦਾ ਕਰੀ ਜਾ ਰਿਹਾ। ਇਹ ਗੱਲਾਂ ਭਾਵੇਂ ਛੋਟੀਆਂ ਨੇ, ਪਰ ਕਦੀ ਬੰਦੇ ਤੇ ਦੁੱਖ ਪਏ ਨਾ ਪਿਆਰਿਓ, ਮੱਛੀ ਪਾਣੀ ਵਿੱਚ ਰਹਿੰਦਿਆਂ ਕਦੀ ਪਾਣੀ ਦੀ ਕਦਰ ਨਹੀਂ ਜਾਣਦੀ, ਜਦੋਂ ਬਾਹਰ ਕੱਢਦੇ ਨੇ ਫਿਰ ਪੁੱਛਿਓ ਪਾਣੀ ਦੀ ਕਦਰ ਕੀ ਹੈ। ਬੰਦੇ ਨੂੰ ਸੁੱਖ ਮਿਲਿਆ ਹੋਵੇ, ਸੁੱਖ ਵਿੱਚ ਕਦੀ ਕਦਰ ਨਹੀਂ ਕਿ ਪਰਮਾਤਮਾ ਨੇ ਇੰਨਾ ਕੁਛ ਦਿੱਤਾ, ਪਰ ਜੇ ਕਿਤੇ ਰੱਬ ਦਾ ਸ਼ੁਕਰ ਕਰਨਾ ਨਾ, ਹਸਪਤਾਲ ਵਿੱਚ ਇੱਕ ਕਦੀ ਗੇੜਾ ਮਾਰ ਲਓ, ਮੇਰਾ ਖਿਆਲ ਹੈ ਧਰਮੀ ਬੰਦਾ ਤਾਂ ਅੰਦਰੋਂ ਕੰਬ ਕੇ ਰੱਬ ਦੇ ਸ਼ੁਕਰ ਵਿੱਚ ਜ਼ਰੂਰ ਜੁੜੇਗਾ। ਸਾਹਿਬ ਨੇ ਬਖਸ਼ਿਸ਼ ਕੀਤੀ ਕਿ ਰਮਈਆ ਕੇ ਗੁਣ ਚੇਤ ਪੁਰਾਨੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ, ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ, ਗਰਭ ਅਗਨ ਮੈਂ ਜਿਨੈ ਉਭਾਰਿਆ, ਬਾਰ ਵਿਵਸਥਾ ਤੁਝੈ ਪਿਆਰੇ ਦੁਖ। ਜਨਮ ਹੋਇਆ, ਬਚਪਨ ਹੈ, ਸਾਡੀ ਜ਼ਬਾਨ ਵਿੱਚ ਆਵਾਜ਼ ਕੋਈ ਨਹੀਂ, ਸੰਸਾਰ ਨਾਲ ਸਾਡਾ ਸੰਬੰਧ ਬਣਦਾ, ਅੱਖਾਂ ਕਰਕੇ ਨਹੀਂ ਬਣਦਾ, ਪਹਿਲਾਂ ਪਹਿਲ ਕੰਨਾਂ ਕਰਕੇ ਨਹੀਂ ਬਣਦਾ, ਨਾ ਹੱਥਾਂ ਤੇ ਪੈਰਾਂ ਕਰਕੇ ਬਣਦਾ। ਸਾਡੀਆਂ ਅੱਖਾਂ ਮਾਂ ਦੇ ਚਿਹਰੇ ਨੂੰ ਦੇਖਣਗੀਆਂ ਜ਼ਰੂਰ, ਪਰ ਅੱਖਾਂ ਨੂੰ ਪਹਿਚਾਨ ਨਹੀਂ। 1 ਮਹੀਨੇ ਦਾ ਜਾਂ 15 ਦਿਨਾਂ ਦੇ ਬੱਚੇ ਨੂੰ ਕੀ ਪਤਾ ਕਿ ਜਿਹਨੂੰ ਮੈਂ ਦੇਖਣਾ ਪਿਆ ਅੱਖਾਂ ਨਾਲ ਇਹ ਮੇਰੀ ਮਾਂ ਹੈ, ਕੰਨਾਂ ਨਾਲ ਉਹਦੇ ਕੰਨਾਂ ਵਿੱਚ ਆਵਾਜ਼ ਪਏ ਤੇ ਕੋਈ ਪਤਾ ਨਹੀਂ ਕਿ ਇਹ ਕੀ ਕੁਛ ਬੋਲ ਕੇ ਦੱਸਦੇ ਪਏ ਨੇ। ਅੱਖਾਂ ਨਾਲ, ਕੰਨਾਂ ਨਾਲ, ਹੱਥਾਂ ਨਾਲ, ਪੈਰਾਂ ਨਾਲ, ਸੱਚ ਜਾਣੋ ਦਿਮਾਗ ਨਾਲ ਵੀ ਦੁਨੀਆਂ ਨਾਲ ਸਾਂਝ ਨਹੀਂ ਪੈਂਦੀ। ਸਭ ਤੋਂ ਪਹਿਲੀ ਸਾਂਝ ਪਈ ਸਿਰਫ ਆ ਮੂੰਹ ਦੇ ਵਿੱਚ, ਰੱਬ ਨੇ ਜੀਵ ਪੈਦਾ ਕੀਤੀ, ਕਹਿਣ ਲੱਗੇ ਪੇਟ ਵਿੱਚ ਭੁੱਖ ਪੈਦਾ ਹੋਈ, ਪਰਮਾਤਮਾ ਦਾ ਸ਼ੁਕਰ ਕਰੋ ਮਨਾ, ਤੈਨੂੰ ਤਾਂ ਬੋਲਣਾ ਵੀ ਨਹੀਂ ਸੀ ਆਉਂਦਾ ਤੇ ਤੇਰੇ ਜਨਮ ਤੋਂ ਪਹਿਲਾਂ ਮਾਂ ਦਾ ਦੁੱਧ ਰੱਬ ਨੇ ਪੈਦਾ ਕਰ ਦਿੱਤਾ, ਇਹ ਸਾਈਂ ਦਾ ਸ਼ੁਕਰ ਹੈ। ਬਾਲ ਵਿਵਸਥਾ, ਬਾਲ ਵਿਵਸਥਾ ਤੁਝੈ ਪਿਆਰੇ ਦੁੱਧ, ਪਰ ਜੋਬਨ ਜਵਾਨੀ ਆ ਗਈ। ਹੁਣ ਜਦੋਂ ਜਵਾਨੀ ਆਈ ਨਾ, ਉਦੋਂ ਹਨੇਰੀ ਆਉਂਦੀ। ਬਾਬਾ ਜੀ ਨੇ ਬਚਨ ਕੀਤੇ ਨਾ ਬਾਣੀ ਵਿੱਚ, ਸਿਆਣੇ ਲੋਕ ਤਾਂ ਕਹਿੰਦੇ ਨੇ ਉਹ ਜਵਾਨ ਬੰਦਿਆ ਤੂੰ ਕਿਹੜੇ ਨਸ਼ੇ ਵਿੱਚ ਪੈ ਗਿਆ, ਜਵਾਨੀ ਤਾਂ ਆਪਣੇ ਆਪ ਵਿੱਚ ਹੀ ਨਸ਼ਾ ਹੁੰਦੀ ਹੈ, ਜੋਬਨ ਆਪਣੇ ਆਪ ਚ ਨਸ਼ਾ ਹੈ। ਰੱਬ ਮੇਰ ਕਰੇ ਕਿਸੇ ਨੂੰ ਜੋਬਨ ਵਿੱਚ ਰੱਬ ਦੀ ਯਾਦ ਆ ਜਾਏ। ਸਾਹਿਬ ਨੇ ਕਿਹਾ ਬਾਹਰ ਵਿਵਸਥਾ ਤੁਝੈ ਪਿਆਰੇ ਦੁੱਧ, ਪਰ ਜੋਬਨ ਭੋਜਨ ਸੁਖ ਸੋਦ, ਰੱਬ ਦਾ ਸ਼ੁਕਰ ਕਰ ਬਿਰਧ ਭਇਆ ਉਪਰ ਸਾਕ ਸਹਿਣ। ਬਜ਼ੁਰਗੀ ਆਈ ਤੇ ਘਰ ਦੇ ਰਿਸ਼ਤੇਦਾਰ ਸਾਕ ਸੰਬੰਧੀ ਖਲੋਤੇ ਸਿਰ ਤੇ, ਇਹ ਤਾਂ ਹੁਣ ਕਰੋੜਾਂ ਵਿੱਚੋਂ ਇੱਕ ਅੱਧਾ ਜਿਹਦੇ ਸਿਰ ਤੇ ਖਲੋਂਦੇ ਨੇ। ਨਹੀਂ ਤੇ ਪਿਆਰਿਓ, ਤੁਸੀਂ ਝਾਤੀ ਮਾਰ ਕੇ ਦੇਖੋ ਪੰਜਾਬ ਦੀ ਧਰਤੀ ਤੇ, ਜਿਨ੍ਹਾਂ ਨੂੰ ਮਾਂ ਬਾਪ ਨੂੰ ਬਹੁਤ ਅਦਬ ਦਿੱਤਾ ਜਾਂਦਾ ਸੀ, ਅੱਜ ਪੁੱਤਰ ਲੱਖਾਂ ਰੁਪਈਏ ਦਾਨ ਕਰਦੇ ਹੋਣਗੇ ਬਾਪ ਵਿਚਾਰੇ ਨੂੰ ਇੱਕ ਵਕਤ ਦੀ ਰੋਟੀ ਵੀ ਨਸੀਬ ਨਹੀਂ ਹੁੰਦੀ। ਹਕੀਕਤ ਹੈ ਸਾਡੇ ਸਮਾਜ ਦੀ ਦਸ਼ਾ ਇਹ ਬਣ ਗਈ ਹੈ। ਮੈਂ ਇੱਕ ਸਿਰਫ ਖਿੰਨ ਵਿੱਚੋਂ ਨਿਕਲ ਕੇ ਬੇਨਤੀ ਕਰਨੀ ਚਾਹੁੰਦਾ, ਦੁਨੀਆਂ ਦਾ ਹਰ ਰਿਸ਼ਤਾ, ਮੇਰਾ ਵਿਸ਼ਾ ਵੈਸੇ ਨਹੀਂ ਹੈ, ਦੁਨੀਆਂ ਦਾ ਹਰ ਰਿਸ਼ਤਾ ਬਣਾਇਆ ਜਾਂਦਾ, ਖਰੀਦਿਆ ਜਾਂਦਾ ਹੈ। ਮਿੱਤਰ ਚਲਾ ਜਾਏ, ਚਾਰ ਟਕੇ ਕੋਲ ਨੇ ਤੇ ਮਿੱਤਰ ਹੋਰ ਆ ਜਾਣਗੇ, ਭਰਾ ਚਲੇ ਜਾਣ ਤੇ ਕਈ ਹੋਰ ਭਰਾ ਬਣ ਜਾਂਦੇ ਨੇ, ਮੂੰਹ ਬੋਲੀਆਂ ਭੈਣਾਂ ਬਣ ਸਕਦੀਆਂ ਨੇ, ਇੱਥੋਂ ਤੱਕ ਕਿ ਭੰਡ ਮੂਆ ਭੰਡ ਭਾਲੀਏ, ਜੀਵਨ ਸਾਥੀ ਦੀ ਮੌਤ ਹੋ ਜਾਏ ਤਾਂ ਉਸ ਦੀ ਵੀ ਭਾਲ ਕੀਤੀ ਜਾ ਸਕਦੀ ਏ। ਪਰ ਸੰਸਾਰ ਦੇ ਲੋਕੋ, ਮਾਂ ਬਾਪ ਜ਼ਿੰਦਗੀ ਵਿੱਚ ਕੇਵਲ ਇੱਕ ਵਾਰੀ ਮਿਲਦੇ ਨੇ, ਨਾ ਪੈਸੇ ਨਾਲ ਖਰੀਦੇ ਜਾਂਦੇ ਨੇ ਤੇ ਨਾ ਪਰਤ ਕੇ ਬੜਾਏ ਜਾਂਦੇ ਨੇ, ਸਿਰਫ ਇੱਕ ਵਾਰੀ ਮਿਲਦੇ ਨੇ। ਪਰ ਮੈਨੂੰ ਇਸ ਥਾਂ ਤੇ ਬੈਠਿਆਂ ਕਈ ਵਾਰੀ ਯਾਦ ਆਉਂਦਾ ਹੈ ਪਾਤਰ ਦੀਆਂ ਉਹ ਗੱਲਾਂ। ਉਹ ਕਹਿੰਦਾ, ਵਿਦੇਸ਼ਾਂ ਚ ਰੁਲਦੇ ਨੇ ਜੋ ਰੋਜ਼ੀ ਦੇ ਲਈ, ਪਰਤਣਗੇ ਦੇਸ਼ ਆਪਣੇ ਕਦੀ, ਕੁਝ ਤਾਂ ਸੇਕਣਗੇ ਮਾਂ ਦੇ ਸਿਵੇ ਦੀ ਅੱਗ, ਬਾਕੀ ਕਬਰਾਂ ਦੇ ਰੁੱਖੇ ਚ ਜਾ ਬਹਿਣਗੇ। ਪਰ ਰੱਬ ਮਿਹਰ ਕਰੇ ਕਿ ਮਾਂ ਬਾਪ ਵਰਗਾ ਪਿਆਰ ਸੰਸਾਰ ਵਿੱਚ ਕਿਤੋਂ ਨਹੀਂ ਮਿਲਦਾ। ਸਾਹਿਬ ਕਹਿੰਦੇ ਨੇ, ਸ਼ੁਕਰ ਕਰ ਉਹ ਬਜ਼ੁਰਗਾਂ ਜੇ ਪੁੱਤਰ ਪੋਤਰੇ ਤੇਰੇ ਬੈਠਿਆਂ ਕਹਿੰਦੇ ਨੇ ਬਾਪੂ ਤੂੰ ਬੈਠ ਅਸੀਂ ਤੈਨੂੰ ਭੋਜਨ ਛਕਾਂਗੇ, ਤੇ ਉਹਨਾਂ ਨੂੰ ਦੇਖ ਕੇ ਰੱਬ ਦਾ ਸ਼ੁਕਰ ਕਰਿਆ ਕਰ, ਤੇਰੇ ਤੇ ਨੀ ਕਿਰਪਾ ਕਰ ਦਿੱਤੀ। ਕਿਉਂਕਿ ਇਨਸਾਨ ਦੋ ਵਾਰੀ ਮੰਜੀ ਨਾਲ ਜੁੜਦਾ, ਦੋਵੇਂ ਵਾਰੀ ਮੁਥਾਜ ਬਣ ਜਾਂਦਾ ਬਹੁਤਾਤ ਵਿੱਚ। ਜਨਮ ਵੇਲੇ ਪਿੱਠ ਮੰਜੀ ਤੇ ਜੁੜਦੀ ਏ ਤੇ ਮਾਂ ਦਾ ਮੁਥਾਜ ਹੈ, ਬੁਢੇਪੇ ਵਿੱਚ ਪਿੱਠ ਮੰਜੀ ਤੇ ਜੁੜਦੀ ਏ ਤੇ ਪੁੱਤਰਾਂ ਤੇ ਨੂੰਹਾਂ ਦਾ ਮੁਥਾਜ ਹੈ, ਦੋ ਵਾਰੀ ਪਿੱਠ ਮੰਜੀ ਤੇ ਜੁੜਦੀ ਏ। ਪਰ ਰੱਬ ਮਿਹਰ ਕਰਿਓ ਭਾਗਾਂ ਵਾਲੇ ਕਿ ਜਿਨ੍ਹਾਂ ਨੂੰ ਬਿਰਧ ਭਇਆ ਉਪਰ ਸਾਖ ਸੈਨ, ਮੁੱਖ ਅਪਿਆਓ ਬੈਠ ਕੋ ਦੈਨ। ਪਰ ਇੰਨਾ ਕੁਝ ਲੈ ਕੇ ਵੀ ਜੇ ਸ਼ੁਕਰ ਨਾ ਕਰੀਏ, ਫਿਰ ਗੁਰੂ ਅਰਜੁਨ ਸਾਹਿਬ ਕਹਿੰਦੇ ਨੇ, ਇਹ ਨਿਰਗੁਣ ਗੁਣ ਕਸ਼ੂ ਨਾ ਬੂਝੈ, ਬਖਸ਼ ਲਿਖੋ ਤੋ ਨਾਨਕ ਸਿਜੈ। ਵਾਹਿਗੁਰੂ ਜੀ ਕਿਰਪਾ ਕਰੀ, ਤੇਰਾ ਖਰਚ ਲੈ ਕੇ ਵੀ ਤੈਨੂੰ ਚੇਤੇ ਨਹੀਂ ਭਰਦਾ ਪਿਆ। ਖਰਚ ਰੱਬ ਨੇ ਦਿੱਤਾ ਤੇ ਗੀਤ ਅਸੀਂ ਦੁਨੀਆਂ ਦੇ ਗਾਉਂਦੇ ਹਾਂ। ਅੱਜ ਸ਼ਾਮੀ ਇਹ ਸਲੋਕ ਪੜ੍ਹਦੇ ਹਾਂ, ਮਨ ਚ ਆਇਆ ਵੇਖੋ ਸਾਨੂੰ ਤਾਂ ਬਹੁਤ ਕੁਛ ਗੁਰੂ ਨੇ ਦਿੱਤਾ। ਆ ਸਿਆਲ ਦੇ ਦਿਨ ਆ ਗਏ ਨਾ ਦਸੰਬਰ ਦੇ, ਤੇ ਜਦੋਂ ਕਿਤੇ 15 ਦਸੰਬਰ 17 ਦਸੰਬਰ ਚੱਲਦਾ ਸ਼ੁਰੂ ਹੁੰਦਾ, ਤੇ ਪਿਆਰਿਓ 30 ਦਸੰਬਰ ਤੱਕ ਜਿਹੜੇ ਭਾਵਨਾ ਵਾਲੇ ਸਿੱਖ ਨੇ ਨਾ, ਉਹਨਾਂ ਦੇ ਚਿਹਰਿਆਂ ਤੇ ਸ਼ਾਇਦ ਮੁਸਕਰਾਹਟ ਨਹੀਂ, ਕੇਵਲ ਖਿਰਦਾ ਬੈਰਾਗਿਆ ਹੁੰਦਾ। ਇਹ ਦਿਨ ਸਿੱਖ ਨੂੰ ਕਦੀ ਵੀ ਭੁੱਲਦੇ ਨਹੀਂ। ਕਈ ਵਾਰੀ ਮੈਂ ਬੇਨਤੀ ਕਰਨਾ ਕਿ ਉਹ ਦਿਨ ਉਹ ਨੇ ਜਦੋਂ ਚੋਜੀ ਪ੍ਰੀਤਮ ਨੇ ਸਭ ਕੁਝ ਵਾਰ ਦਿੱਤਾ, ਪਰ ਪਿਆਰਿਓ ਸਭ ਕੁਝ ਵਾਰ ਕੇ ਵੀ ਆਪਣੇ ਰੱਬ ਦਾ ਸ਼ੁਕਰਾਨਾ ਕਰਨਾ ਨਹੀਂ ਭੁੱਲੇ। ਸਾਨੂੰ ਤਾਂ ਪਰਮਾਤਮਾ ਨੇ ਸਭ ਕੁਝ ਦਿੱਤਾ। ਹਜ਼ੂਰ ਕਿਰਪਾਲੂ ਜੀ ਕਿਤਨੀ ਮਿਹਰ ਕਰਦੇ ਨੇ। ਆਪ ਸਰਹੰਦ ਜਾਂਦੇ ਹੋ, ਜਦੋਂ ਦੇਸ਼ ਜਾਓ, ਇੱਕ ਤਾਂ ਅੰਮ੍ਰਿਤਸਰ ਕਦੀ ਭੁੱਲਿਓ ਨਾ। ਸਿੱਖ ਦਾ ਧੁਰਾ ਹੈ ਅੰਮ੍ਰਿਤਸਰ ਸਾਹਿਬ ਦੀ ਧਰਤੀ, ਤੇ ਦੂਸਰਾ ਨਿਆਣਿਆਂ ਨੂੰ ਉਂਗਲ ਲਾ, ਕਦੀ ਸਰਹੰਦ ਦੀ ਧਰਤੀ ਤੇ ਜਾਇਓ। ਅਸੀਂ ਜਾਂਦੇ ਹਾਂ ਸਿੱਧਾ ਨੀਆਂ ਵੀ ਜਾ ਕੇ ਮੱਥਾ ਟੇਕਨੇ ਹਾਂ ਉਸ ਸਥਾਨ ਤੇ। ਮੈਂ ਕਹਿੰਦਾ ਨਹੀਂ, ਪਹਿਲਾਂ ਬੁਰਜ ਤੇ ਲੈ ਕੇ ਜਾਓ, ਕਿਉਂਕਿ ਬੁਰਜ ਤੋਂ ਮਾਂ ਉਪਦੇਸ਼ ਦੇ ਕੇ ਧੁਰਦੀ ਏ ਕਿ ਨੀਆਂ ਵਿੱਚ ਕਿਵੇਂ ਜਾਣਾ ਹੈ। ਬੁਰਜ ਵਿੱਚ ਮਾਂ ਦਾਦੀ ਮਾਂ ਦੀ ਉਹ ਰਹਿਮਤ ਹੈ ਜਿਹੜੀ ਤੋਰਦੀ ਏ ਕਿ ਨੀਆਂ ਵਿੱਚ ਕਿਵੇਂ ਖਲੋਣਾ ਹੈ। ਹਜ਼ੂਰ ਕਿਰਪਾਲੂ ਜੀ ਉਹਨਾਂ ਨੇ ਜਦੋਂ ਪਰਮਾਤਮਾ ਦਾ ਸ਼ੁਕਰ ਕੀਤਾ, ਤੇ ਮੈਂ ਸਿਰਫ 3 ਕੁ ਸ਼ੇਅਰ ਨੇ ਜ਼ਫਰਨਾਮੇ ਦੇ ਆਰੰਭ ਵਾਲੇ ਕਿ ਅੱਜ ਬਚਨ ਹੈ ਰੱਬ ਨੇ ਖਰਚ ਦਿੱਤਾ ਹੈ, ਤੇ ਜਿਹਨੇ ਖਰਚ ਦਿੱਤਾ ਫਿਰ ਗੀਤ ਵੀ ਉਹਦੇ ਗਾਇਆ ਕਰ, ਤੇ ਜੇ ਖਰਚ ਪਰਮਾਤਮਾ ਨੇ ਦਿੱਤਾ ਤੇ ਦਿਹਾੜੀ ਰੱਬ ਦਿੰਦਾ, ਤੇ ਕੰਮ ਅਸੀਂ ਦੂਜੇ ਦਾ ਜਾ ਕੇ ਕਰੀਏ ਤੇ ਅਗਿਆਨਤਾ ਹੀ ਹੈ ਨਾ। ਆਸਾ ਰਾਗ ਵਿੱਚ ਇੱਕ ਬਚਨ ਆਉਂਦਾ, ਵਜੋ ਸਾਹਿਬ ਕਾ, ਇਹ ਕਈ ਵਾਰੀ ਪਾਠ ਕੀਤਾ ਹੋਣਾ ਆਪਨੇ, ਵਜੋ ਸਾਹਿਬ ਕਾ। ਵਜੋ ਦਾ ਅਰਥ ਹੈ ਵਜ਼ੀਫਾ, ਰੋਜ਼ਗਾਰ, ਰੋਜ਼ਾ, ਰੋਜ਼ਾਨਾ ਦੀ ਤਨਖਾਹ। ਵਜੋ ਸਾਹਿਬ ਕਾ ਸੇਵ ਬਰਾਨੀ, ਤਨਖਾਹ ਰੱਬ ਦਿੰਦਾ ਤੇ ਸੇਵਾ ਦੂਜਿਆਂ ਦੀ ਕਰਦਾ ਫਿਰਦਾ ਹੈ। ਜਿਸ ਮਾਲਕ ਨੇ ਤਨਖਾਹ ਦਿੱਤੀ ਉਹਦਾ ਤੇ ਕੰਮ ਕੀਤਾ ਹੀ ਨਹੀਂ, ਖਾਂਦਾ ਪਿਆ ਮਾਲਕ ਦੇ ਘਰੋਂ ਤੇ ਟੁਕੜੇ ਮਾਲਕ ਦੇ ਗਾਉਂਦਾ ਤੇ ਗੀਤੜੇ ਸੰਸਾਰ ਦੇ ਗਾਉਂਦਾ ਹੈ। ਟੁੱਕਰ ਰੱਬ ਦਾ ਖਾਣਾ ਤੇ ਗੀਤ ਦੁਨੀਆਂ ਦੇ ਗਾਣੇ। ਸਾਹਿਬ ਨੇ ਕਿਹਾ ਚੇਤੇ ਰੱਖ ਏਡਾ ਵੱਡਾ ਗੁਨਾਹ ਕਰਨਾ ਵਜੋ ਸਾਹਿਬ ਕਾ ਸੇਵ ਬਰਾਨੀ, ਐਸੇ ਗੁਨਾਹ ਉਛਾਤਿਓ ਪ੍ਰਾਣੀ ਵਾਹਿਗੁਰੂ ਬਖਸ਼ਦੀ। ਇੰਨੇ ਵੱਡੇ ਗੁਨਾਹ ਪੈ ਕਰਨੇ ਆ, ਰੋਟੀ ਤੇਰੀ ਖਾਣੇ ਆ ਤੇ ਸੇਵਾ ਕਿਸੇ ਹੋਰ ਦੀ ਪੈ ਕਰਨੇ। ਮੇਰੇ ਸਤਿਗੁਰੂ ਨੇ ਇੱਕ ਕਿਰਪਾ ਕੀਤੀ ਉਹਨਾਂ ਦਾ ਪਵਿੱਤਰ ਜੀਵਨ ਤਾਂ, ਕਿਉਂਕਿ ਅਗਾਂਹ ਮਕੀਨਾ ਇਹ ਆ ਰਿਹਾ, ਕਿਤੇ ਰੱਬ ਮੇਰ ਕਰੇ ਸਾਡਾ ਅੰਦਰ ਉਹਨਾਂ ਦਿਨਾਂ ਚ ਬਣ ਜਾਏ। ਉਹ ਦਿਨ ਮਨਾਉਣੇ ਚਾਹੀਦੇ ਨੇ, ਵੱਧ ਤੋਂ ਵੱਧ ਬਾਣੀ ਪੜ ਕੇ ਆਪਣਾ ਨੇਮ ਕਰਕੇ। ਅਸੀਂ ਸੰਸਾਰ ਵਿੱਚ ਦੇਖਨੇ ਆ ਕਿ ਪੁੱਤਰ ਚਲਾ ਜਾਏ ਤੇ ਲੋਕ ਕਈ ਕਈ ਸਾਲ ਪਿੱਛੋਂ ਪਾਠ ਕਰਦੇ ਨੇ। ਪਿਆਰਿਓ, ਕਦੀ ਉਹਨਾਂ ਦਿਨਾਂ ਵਿੱਚ ਜੇ ਰੱਬ ਨੇ ਸੂਝ ਦਿੱਤੀ ਏ ਤੇ ਆਪ ਉਹਨਾਂ ਗੁਰੂ ਕੇ ਲਾਲਾਂ ਦਾ ਪਾਠ ਹੀ ਆਪਾਂ ਕਰ ਲਿਆ ਕਰੀਏ, ਉਸ ਬਾਣੀ ਨਾਲ ਜੁੜਿਆ ਅੰਦਰ ਨੂੰ ਟਿਕਾ ਮਿਲੇਗਾ। ਇੱਕ ਅਦੀਬ ਨੇ ਬੜੇ ਸੋਹਣੇ ਬਚਨ ਕਹੇ ਨੇ, ਉਹ ਕਹਿੰਦਾ ਸੱਚੇ ਪਾਤਸ਼ਾਹ ਇਹਨਾਂ ਦਿਨਾਂ ਵਿੱਚ ਜਦੋਂ ਮੈਂ ਦੇਖਣਾ ਕਿ ਆਪ ਮਾਛੀਵਾੜੇ ਵਿੱਚ ਤੁਰਦੇ ਹੋ, ਕਹਿੰਦਾ ਲੋਕ ਕਹਿੰਦੇ ਨੇ ਲੋਹੇ ਦੀ ਢਾਲ ਤੇ ਹੱਥ ਵਿੱਚ ਕਿਰਪਾਨ ਹੈ, ਪਰ ਕਹਿੰਦਾ ਮੇਰਾ ਅੰਦਰ ਕਹਿੰਦਾ ਹੈ ਕਿ ਤੇਰੇ ਨਾਲ ਮੈਂ ਦਿਆਂ ਤਸ਼ਬੀਹ ਕਿਹਨੂੰ, ਕਿਹਦੇ ਨਾਲ ਤੁਲਨਾ ਤੇਰੀ ਕਰਦਿਆਂ ਸੱਚੇ ਪਾਤਸ਼ਾਹ, ਤੇਰੇ ਨਾਲ ਮੈਂ ਦਿਆਂ ਤਸ਼ਬੀਹ ਕਿਹਨੂੰ, ਹਰ ਗੱਲ ਪਈ ਜਾਪਦੀ ਓਪਰੀਏ ਢਾਕੇ ਤੇਗ ਨਹੀਂ, ਪਿਤਾ ਦੀ ਪਸਲੀ ਹੈ ਹੱਥ ਵਿੱਚ ਢਾਲ ਨੀ ਪੁੱਤਰ ਦੀ ਖੋਪਰੀ ਹੈ। ਢਾਕੇ ਤੇਗ ਨਹੀਂ ਪਿਤਾ ਦੀ ਪਸਲੀ ਹੈ ਹੱਥ ਵਿੱਚ ਢਾਲ ਨਹੀਂ ਪੁੱਤਰ ਦੀ ਖੋਪਰੀ ਹੈ। ਕਹਿਣ ਤੋਂ ਮੁਰਾਦ ਪਿਤਾ ਜੀ ਚਲੇ ਗਏ, ਪੁੱਤਰ ਚਲੇ ਗਏ, ਪਰ ਦਾਤਾ ਸ਼ੁਕਰ ਵਿੱਚ ਜੁੜ ਗਏ। ਸ਼ੇਰ ਪੜ੍ਹਨੇ ਜ਼ਫਰਨਾਮਾ ਜਦੋਂ ਸ਼ੁਰੂ ਹੁੰਦਾ ਹੈ ਤੇ ਪਹਿਲਾਂ ਅਕਾਲ ਪੁਰਖ ਦਾ ਮੰਗਲ ਕੀਤਾ ਜਾਂਦਾ ਹੈ। ਪਹਿਲਾ ਸ਼ੇਰ ਹੈ ਕਮਾਲ ਏ ਕਰਾਮਾਤ ਕਾਇਮ ਕਰੀਮ, ਰਜ਼ਾ ਬਖਸ਼ ਰਾਜ਼ਕ ਰਿਹਾ ਕੁਨ ਰਹੀਮ। ਕਮਾਲ ਏ ਕਰਾਮਾਤ ਕਾਇਮ ਕਰੀਮ, ਜੇ ਦੁਨੀਆਦਾਰ ਹੁੰਦਾ ਤੇ ਸ਼ਾਇਦ ਚਿੱਠੀ ਦੀ ਸ਼ੁਰੂਆਤ ਰੱਬ ਦੇ ਉਲਾਮੇ ਤੋਂ ਕਰਦਾ। ਮੇਰੇ ਚੋਜੀ ਪ੍ਰੀਤਮ ਨੇ ਕਿਹਾ ਵਾਹਿਗੁਰੂ ਮੈਂ ਕਾਇਲ ਹਾਂ ਤੇਰੀਆਂ ਉਹਨਾਂ ਅਲੌਕਿਕ ਸ਼ਕਤੀਆਂ ਦਾ ਜਿਹਦੇ ਨਾਲ ਤੂੰ ਸੰਸਾਰ ਨੂੰ ਚਲਾਉਣਾ ਪਿਆ ਹੈ। ਕਮਾਲ ਏ ਕਰਾਮਾਤ, ਅਲੌਕਿਕ ਸ਼ਕਤੀ, ਕਮਾਲ ਦੀ ਕਰਾਮਾਤ ਤੇਰੀ। ਕਮਾਲ ਏ ਕਰਾਮਾਤ ਕਾਇਮ ਕਰੀਮ, ਕਾਇਮਦਾਰ ਤੇ ਸਦਾ ਰਹਿਣ ਵਾਲਿਆ, ਕਰੀਮਦਾਰ ਤੇ ਬਖਸ਼ਿੰਦ। ਕਮਾਲ ਏ ਕਰਾਮਾਤ ਕਾਇਮ ਕਰੀਮ, ਮੇਰੇ ਦਾਤਾ ਜੀ ਕਿ ਰਜਾ ਬਖਸ਼ ਤੂੰ ਕਿਰਪਾ ਕਰੀ, ਰੋਜ਼ੀ ਦੇਣ ਵਾਲਾ ਹੈ, ਰਿਜ਼ਕ ਦੇਣ ਵਾਲਾ ਹੈ। ਰਾਜ਼ਕ ਰਿਹਾ ਕੁਨ ਰਹੀਮ, ਤੂੰ ਰਿਜ਼ਕ ਦੇਣ ਵਾਲਾ, ਰਿਹਾਈ ਦੇਣ ਵਾਲਾ, ਰਹਿਮਤ ਕਰਨ ਵਾਲਾ। ਇਸ ਤੋਂ ਅਗਲਾ ਬਚਨ ਏ ਆਮਾ ਬਖਸ਼ ਬਖਸ਼ੰਦ ਹੈ ਉਹ ਦਸਤਗੀਰ, ਖਤਾ ਬਖਸ਼ ਰੋਜ਼ੀ ਦੇਖੋ ਦਿਲ ਪਜ਼ੀਰ। ਆਮਾ ਬਖਸ਼ ਬਖਸ਼ੰਦ ਹੈ ਉਹ ਦਸਤਗੀਰ, ਤੇਰੀ ਸ਼ਰਨ ਵਿੱਚ ਆਇਆ ਵਾ ਡਿੱਗਿਆਂ ਦੀਆਂ ਬਾਹਾਂ ਪਕੜਨ ਵਾਲਿਆ। ਰਜ਼ਾ ਬਖਸ਼ ਕਿਰਪਾ ਕਰ, ਮੈਨੂੰ ਆਪਣੀ ਰਜ਼ਾ ਵਿੱਚ ਰਹਿਣ ਦੀ ਦਾਤ ਦਈ। ਦਿਲ ਨੂੰ ਪਿਆਰੇ ਲੱਗਣ ਵਾਲੇ ਦਿਲ ਪਜ਼ੀਰ, ਸਭ ਨੂੰ ਪਿਆਰੇ ਲੱਗਣ ਵਾਲਿਆ, ਪਤਾ ਨੀ ਅੱਗੇ ਵੀ ਪਿਆਰਾ ਲੱਗਣਾ। ਹੁਣ ਸੰਸਾਰ ਵਿੱਚ ਸਭ ਕੁਝ ਜਾਣ ਤੋਂ ਬਾਅਦ ਤਾਂ ਹੋਰ ਵੀ ਪਿਆਰਾ ਲੱਗਣ ਲੱਗਾ ਹੈ ਦਿਲ ਪਜ਼ੀਰ। ਪਰ ਜਿਹੜੀ ਮੈਂ ਬੇਨਤੀ ਕਰਨੀ ਚਾਹੁੰਦਾ, ਆਪਣੇ ਕੋਲ ਹਰ ਸੁੱਖ ਹੈ, ਪਰ ਚੋਜੀ ਪ੍ਰੀਤਮ ਨੇ ਇੱਕ ਬਚਨ ਕਿਹਾ, ਉਹ ਬਚਨ ਹੈ ਪਹਿਲਾ ਸੀ ਕਮਾਲ ਏ ਕਰਾਮਾਤ ਕਾਇਮ ਕਰੀਮ, ਤੂੰ ਸਭ ਕੁਝ ਦੇਣ ਵਾਲਾ ਹੈ। ਦੂਸਰਾ ਸ਼ੇਰ ਸੀ ਅਮਾ ਬਖਸ਼ ਬਖਸ਼ੰਦਾ ਉਹ ਦਸਤਗੀਰ, ਤੇ ਇਸ ਤੋਂ ਅੱਗੇ ਇੱਕ ਬਚਨ ਕੀਤਾ, ਕਹਿਣ ਲੱਗੇ ਨਾ ਸਾਜੋ ਨਾ ਬਾਜੋ ਨਾ ਫੌਜੋ ਨਾ ਫਰਸ਼ ਨਾ ਸਾਸ ਸਾਜੋ ਸਮਾਨ, ਨਾ ਕੀਮਤੀ ਘੋੜੇ ਨਾ ਫੌਜ ਤੇ ਨਾ ਫਰਸ਼ ਦਰ ਤੇ ਸੋਹਣੇ ਗਲੀਚੇ। ਨਾ ਸਾਜੋ ਨਾ ਬਾਜੋ ਨਾ ਫੌਜੋ ਨਾ ਫਰਸ਼, ਪਰ ਰੱਬ ਜੀ ਖੁਦਾਵੰਦ ਬਖਸ਼ੰਦ ਹੈ, ਖੁਦਾਵੰਦ ਬਖਸ਼ੰਦ ਹੈ। ਹੇ ਰੱਬ ਜੀ ਤੂੰ ਬਖਸ਼ ਨਾ ਪਿਆ ਕੀ ਐਸ਼ ਅਰਸ਼, ਭਾਵੇਂ ਮੈਂ ਅੱਜ ਜ਼ਮੀਨ ਤੇ ਪਿਆ ਵਾਂ, ਪਰ ਤੇਰਾ ਸ਼ੁਕਰ ਤਾਂ ਪਿਆ ਕਰਨਾ ਵਾ, ਤੂੰ ਕੰਡਿਆਂ ਉੱਤੇ ਬੈਠਿਆਂ ਹੋਇਆਂ ਨੂੰ ਵੀ ਆਤਮਕ ਸੁੱਖ ਪਿਆ ਦੇਣਾ ਹੈ। ਨਾ ਸਾਜੋ ਨਾ ਬਾਜੋ ਨਾ ਫੌਜੋ ਨਾ ਫਰਸ਼, ਖੁਦਾਵੰਦ ਬਖਸ਼ੰਦ ਹੈ ਐਸ਼ ਅਰਸ਼ ਪਿਆ। ਪਿਆਰਿਓ, ਇਹ ਕਿਹੜਾ ਅਰਸ਼ ਦਾ ਸੁੱਖ ਹੈ ਕਿ ਜਿਹੜਾ ਕੰਡਿਆਂ ਤੇ ਬੈਠ ਕੇ ਮਿਲਦਾ ਹੈ। ਇਹਨੂੰ ਮੇਰੇ ਚੋਜੀ ਪ੍ਰੀਤਮ ਨੇ ਅੰਮ੍ਰਿਤ ਬਾਣੀ ਵਿੱਚ ਕਹਿ, ਬਸਤਾ ਤੁੱਟੀ ਝੁੰਪੜੀ ਉਹ ਹੈ ਅੰਦਰ ਦਾ ਸੁਖ। ਚੀਰ ਸਭ ਛਿੰਨਾ ਜਾਤ ਨਾ ਪਤ ਨਾ ਆਦਰੋ ਉਦਿਆਨ ਪਰਮਿਨਾ ਮਿੱਤਰ ਨਾ ਇੱਟ ਤਨ ਰੂਪ ਹੀਨ ਕਿਚ ਸਾਕ ਨਾ ਸਿੰਨਾ ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ ਤਿਸ ਕੀ ਧੂੜ ਮਨ ਉਦਰੈ ਪ੍ਰਭ ਹੋਏ ਸੋ ਪ੍ਰਸੰਨ। ਮੇਰੇ ਸਤਿਗੁਰੂ ਅੱਜ ਕਿਰਪਾ ਪੈ ਕਰਦੇ ਨੇ ਕਿ ਪਿਆਰਿਆ ਜਿਸ ਪਰਮਾਤਮਾ ਨੇ ਖਰਚ ਦਿੱਤਾ ਹੈ ਉਹਦੇ ਨਾਮ ਨੂੰ ਖਰੀਦ। ਸ਼ਬਦ ਦੀ ਪ੍ਰਾਰੰਭਤਾ ਹੈ ਖਕ ਹੈ ਖੁੰਦਕਾਰ ਸ਼ਾਹ ਆਲਮ। ਖੁੰਦਕਾਰ ਦਾ ਅਰਥ ਹੈ ਖੁਦਾਗਾਰ, ਖੁਦਾਗਾਰ ਦਾ ਅਰਥ ਹੈ ਪਰਮਾਤਮਾ। ਗੁਰੂ ਗ੍ਰੰਥ ਸਾਹਿਬ ਚ ਸ਼ਬਦ ਸਿਰਫ ਦੋ ਵਾਰੀ ਆਇਆ, ਇੱਕ ਖੁੰਦਕਾਰ ਤੇ ਦੂਜੀ ਵਾਰੀ ਆਇਆ ਖੁੰਦਕਾਰਾ। ਬਾਬਾ ਨਾਮਦੇਵ ਜੀ ਦਾ ਬਚਨ ਹੈ ਮੈਂ ਅੰਧਲੇ ਕੀ ਟੇਕ ਤੇਰਾ ਨਾਮ ਖੁੰਦਕਾਰਾ। ਹਜ਼ੂਰ ਨੇ ਕਿਹਾ ਖਕ ਹੈ ਖੁੰਦਕਾਰ ਸ਼ਾਹ ਆਲਮ, ਉਹ ਪਰਮਾਤਮਾ ਵਾਹਿਗੁਰੂ ਖੁਦਾ ਸਾਰੇ ਆਲਮ ਦਾ ਸਾਰੀ ਕਾਇਨਾਤ ਦਾ ਆਪ ਉਹ ਸ਼ਾਹ ਹੈ, ਉਹ ਪਾਤਸ਼ਾਹ ਹੈ, ਸਭ ਕੁਝ ਉਹਨੇ ਬਣਾਇਆ ਹੈ। ਕਹਿਣ ਲੱਗੇ ਕਰ ਖਰੀਦ ਜਿਨ ਖਰਚ ਦੀਆ, ਇਹਦੇ ਅਰਥ ਕੁਝ ਗੁਰਮੁਖਾਂ ਨੇ ਤਾਂ ਇਸ ਤਰ੍ਹਾਂ ਕੀਤੇ ਨੇ ਕਰ ਖਰੀਦ ਜਿਸ ਪਰਮਾਤਮਾ ਨੇ ਤੈਨੂੰ ਖਰੀਦ ਕੇ ਤੈਨੂੰ ਆਪ ਮੁੱਲ ਲੈ ਕੇ ਜਿਨ ਖਰਚ ਦੀਆ ਤੈਨੂੰ ਖਰਚਾ ਦਿੱਤਾ। ਪਰ ਗੁਰਮੁਖ ਇੱਕ ਅਰਥ ਕਰਦੇ ਨੇ ਕਹਿਣ ਲੱਗੇ ਜਿਨ ਜਿਸ ਪਰਮਾਤਮਾ ਨੇ ਕਰ ਖਰੀਦ ਜਿਨ ਖਰਚ ਦੀਆ, ਅਰਥ ਸ਼ੁਰੂ ਕਰਾਂਗੇ ਜਿਨ ਖਰਚ ਦੀਆ ਜਿਸ ਪਰਮਾਤਮਾ ਨੇ ਤੈਨੂੰ ਖਰਚ ਦਿੱਤਾ ਹੈ ਕਰ ਖਰੀਦ ਉਸ ਪਰਮਾਤਮਾ ਦੇ ਨਾਮ ਨੂੰ ਵਿਹਾਜਣਾ ਸ਼ੁਰੂ ਕਰ। ਉਹ ਖਰੀਦ ਜੋ ਕੁਝ ਪਰਮਾਤਮਾ ਨੇ ਤੈਨੂੰ ਇਹ ਖਰਚ ਦਿੱਤਾ ਹੈ। ਤੇ ਗੁਰੂ ਸਾਹਿਬ ਨੇ ਤਾਂ ਮਿਹਰ ਕੀਤੀ, ਉਹਨਾਂ ਦਿੱਤਾ ਸਾਨੂੰ ਭੋਜਨ ਤੇ ਨਾਲ ਕਹਿ ਦਿੱਤਾ ਬਸ ਤਰੀਕਾ ਬੜਾ ਸੋਹਣਾ, ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ ਤਿਸ ਠਾਕੁਰ ਕੋ ਰਖ ਮਨ ਮਾਹੇ। ਜੇ ਪ੍ਰਸਾਦ ਸੁਗੰਧਤ ਤਨ ਲਾਵੇ ਤਿਸ ਕੋ ਸਿਮਰਤ ਪਰਮ ਗਤ ਪਾਵੇ। ਪਿਆਰਿਆ ਜੇ ਪ੍ਰਸਾਦ ਬਸੈ ਸੁਖ ਮੰਦਰ ਤਿਸ ਹੈ ਧਿਆਏ ਸਦਾ ਮਨ ਅੰਦਰ। ਜਿੰਨੇ ਖਰਚ ਦਿੱਤਾ ਹੈ ਚੇਤੇ ਰੱਖ ਉਹਦੇ ਨਾਮ ਨੂੰ ਖਰੀਦ, ਉਹਦੇ ਨਾਮ ਨੂੰ ਵਿਖਾਜ। ਗੁਰੂ ਨਾਨਕ ਬਾਬਾ ਜੀ ਨੇ ਉਸ ਨਾਮ ਨੂੰ ਵਿਖਾਜਣ ਲਈ ਸ੍ਰੀ ਰਾਗ ਵਿੱਚ ਇੱਕ ਸ਼ਬਦ ਉਚਾਰਨ ਕੀਤਾ ਵਣਜ ਕਰੋ ਵਣਜਾ ਰਿਹੋ। ਪਿਆਰਿਆ ਕਰ ਖਰੀਦ ਜਿਨ ਖਰਚ ਦੀਆ, ਵਣਜ ਕਰੋ ਵਣਜਾ ਰਿਹੋ। ਵਖਰ ਲਿਹੋ ਸਮਾਨ ਤੈਸੀ ਵਸਤ ਵਿਸਾਈ ਹੈ ਜੈਸੀ ਨਿਭੈ ਨਾਲ। ਅੱਗੇ ਸ਼ਾਹ ਸੁਜਾਨ ਹੈ ਲੈਸੀ ਵਸਤ ਸਮਾਲ, ਮਹਾਰਾਜ ਕਿਵੇਂ ਇਕੱਠੀ ਕਰੀਏ। ਉੱਤਰ ਦਿੱਤਾ ਭਾਈ ਰੇ ਰਾਮ ਕਹੋ ਚਿਤ ਲਾਏ, ਹਰ ਜਸ ਵਖਰ ਲੈ ਚੱਲੋ ਸਹੁ ਦੇਖੈ ਪਤਿਆਏ। ਰੱਬ ਖੁਸ਼ ਹੋ ਜਾਏ ਜਿਨੇ ਤੈਨੂੰ ਖਰਚ ਦਿੱਤਾ ਹੈ। ਜਿਸ ਵਖਰ ਕੋ ਲੈਣ ਤੂੰ ਆਇਆ, ਰਾਮ ਨਾਮ ਸੰਤਨ ਕਰ ਪਾਇਆ, ਤਜ ਅਭਿਮਾਨ ਲਿਖੋ ਮਨ ਮੋਲ, ਰਾਮ ਨਾਮ ਹਿਰਦੈ ਮੈਂ ਤੋਲ, ਲਾਦ ਖੇਪ ਸੰਤੈ ਸੰਗਚਾਲ, ਅਵਰ ਤਿਆਗ ਵਿਖਿਆ ਜੰਜਾਲ। ਜਿਨੇ ਖਰਚ ਦਿੱਤਾ ਪਿਆਰਿਆ ਉਹਦੇ ਨਾਮ ਨੂੰ ਫਿਰ ਖਰੀਦ। ਹਜ਼ੂਰ ਮੇਰ ਪੈ ਕਰਦੇ ਨੇ ਖੱਕ ਹੈ ਖੁੰਦਕਾਰ ਸ਼ਾਹ ਆਲਮ, ਜਿਹੜਾ ਸਾਰੇ ਆਲਮ ਦਾ ਸਾਰੇ ਸੰਸਾਰ ਦਾ ਪਾਤਸ਼ਾਹ ਹੈ। ਕਰ ਖਰੀਦ ਉਹਦੇ ਨਾਮ ਨੂੰ ਖਰੀਦ ਮਣਾ ਜਿਨ ਖਰਚ ਦੇ ਰਿਹਾ, ਜਿਨੇ ਤੈਨੂੰ ਜ਼ਿੰਦਗੀ ਦੇ ਸਵਾਸਾਂ ਦਾ ਖਰਚ ਦਿੱਤਾ, ਜਿਨੇ ਤੈਨੂੰ ਖਾਣ ਦਾ ਖਰਚ ਦਿੱਤਾ, ਜਿਨੇ ਤੈਨੂੰ ਪਰਿਵਾਰ ਦਾ ਖਰਚ ਦਿੱਤਾ। ਪਰ ਅਗਲਾ ਬਚਨ ਕਿਹਾ ਆਪ ਉਦਰਾਪਾ ਨਾ ਕਰੀ ਬੰਧਨ ਜਾ ਕੇ ਸਭ ਜਗ ਬਾਂਧਿਆ, ਅਵਰੀ ਕਾ ਨਹੀਂ ਹੁਕਮ ਭਇਆ। ਪਰਮਾਤਮਾ ਦਾ ਹੁਕਮ ਹੀ ਚੱਲੇਗਾ, ਜਿਤਨਾ ਮਰਜ਼ੀ ਤੂੰ ਅਹੰਕਾਰ ਵਿੱਚ ਫੁੱਲਿਆ ਫਿਰੀ, ਚੇਤੇ ਰੱਖੀ ਰੱਬ ਤੋਂ ਆਕੀ ਕੋਈ ਨਹੀਂ ਹੋ ਸਕਦਾ। ਪਿਆਰਿਓ ਹਰ ਬੰਦਾ ਪਰਮਾਤਮਾ ਦੇ ਹੁਕਮ ਵਿੱਚ ਹੈ। ਥੋੜਾ ਜਿਹਾ ਮੇਰੀ ਬੇਨਤੀ ਨੂੰ ਸਮਝਿਓ। ਕਈ ਵਾਰੀ ਅਸੀਂ ਕਹਿੰਦੇ ਹਾਂ ਕਿ ਲੋ ਫਲਾਣਾ ਬੰਦਾ ਹੁਕਮ ਨਹੀਂ ਮੰਨਦਾ, ਠੀਕ ਹੈ ਬਾਹਰੋਂ ਜਿੰਨੀਆਂ ਮਰਜ਼ੀ ਬਾਤਾਂ ਕਰੀ ਜਾਏ, ਰੱਬ ਖਿੰਨ ਖਿੰਨ ਸਾਨੂੰ ਆਪਣਾ ਹੁਕਮ ਮਨਾਉਂਦਾ ਪਿਆ ਹੈ। ਬਚਪਨ ਸੀ ਕਿੱਦਾਂ ਚਿੱਤ ਕਰਦਾ ਉਸ ਬੇਪਰਵਾਹੀ ਅਵਸਥਾ ਤੋਂ ਅੱਗੇ ਆਉਣ ਨੂੰ, ਪਰ ਰੱਬ ਨੇ ਆਪਣਾ ਹੁਕਮ ਲਾਗੂ ਕਰਕੇ ਸਾਨੂੰ ਪਤਾ ਨਾ ਲੱਗਾ ਜਵਾਨੀ ਤੱਕ ਲੈ ਆਉਂਦਾ। ਜਵਾਨੀ ਦੇ ਦਿਨ ਛੱਡਣ ਨੂੰ ਕਿਸੇ ਦਾ ਚਿੱਤ ਨਹੀਂ ਕਰਦਾ,
ਪਰ ਉਹਨੇ ਅੰਦਰ ਖਾਤੇ ਆਪਣਾ ਹੁਕਮ ਮਨਾ ਮਨਾ ਕੇ ਬੁਢੇਪੇ ਵਿੱਚ ਲੈ ਆਂਦਾ, ਕਿਦਾਂ ਚਿੱਤ ਕਰਦਾ ਅੱਗੇ ਤੁਰਨ ਨੂੰ। ਉਹਨੇ ਆਪਣਾ ਹੁਕਮ ਮਨਾ ਕੇ ਇਸ ਸਰੀਰ ਵਿੱਚੋਂ ਫੂਕ ਕੱਢ ਦਿੱਤੇ, ਉਹਦਾ ਹੁਕਮ ਖਿੰਨ ਖਿੰਨ ਮੁੰਨਿਆ ਮੰਨਿਆ ਜਾ ਰਿਹਾ ਹੈ। ਤਾਂ ਹੀ ਬਾਬਾ ਜੀ ਨੇ ਕਿਹਾ ਕਿ ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਈ। ਬਸ ਫਰਕ ਇਹਨਾਂ ਕਿ ਹੁਕਮ ਤਾਂ ਵਰਤਦਾ ਪਿਆ, ਤੂੰ ਸਮਝ ਜਾ। ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਈ। ਨਾਨਕ ਹੁਕਮ ਹੈ ਜੇ ਬੁੱਝੈ ਤਾਂ ਹੋ ਮੈਂ ਕਹਿ ਨਾ ਕੋਈ। ਇੱਥੇ ਇੱਕ ਬੇਨਤੀ ਕਰਾਂ, ਉਸ ਪਰਮਾਤਮਾ ਦੇ ਬਾਹਰ ਕੋਈ ਹੁਕਮ ਨਹੀਂ। ਕੋਈ ਬੰਦਾ ਆਪਣੀ ਮਰਜ਼ੀ ਨਹੀਂ ਚਲਾ ਸਕਦਾ, ਮੇਰਾ ਹੁਕਮ ਚੱਲੇਗਾ। ਗੁਰੂ ਸਾਹਿਬ ਨੇ ਤਾਂ ਬਾਣੀ ਵਿੱਚ ਕਿਹਾ ਕਿ ਧਰਤੀ ਉੱਪਰ ਕੋਟਗੜ ਕੇਤੀ ਗਈ ਵਜਾਏ, ਜੋ ਅਸਮਾਨ ਨਾ ਮਾਮਨੀ ਤਿਰ ਨੱਕ ਨੱਥਾ ਪਾਏ। ਉਹ ਤਾਂ ਅਸਮਾਨ ਦੇ ਵਿੱਚ ਛਾਲਾਂ ਮਾਰਨ ਵਾਲਿਆਂ ਨੂੰ ਨਕੇਲ ਪਾ ਕੇ ਧਰਤੀ ਤੇ ਸੱਟ ਲੈਂਦਾ, ਉਸ ਦੇ ਹੁਕਮ ਤੋਂ ਕਿਵੇਂ ਕਿਸੇ ਨੇ ਆਕੀ ਕੋ ਜਾਣਾ ਹੈ। ਸਤਿਗੁਰੂ ਕਹਿੰਦੇ ਨੇ ਉਸ ਦੇ ਹੁਕਮ ਨੂੰ ਮੰਨ, ਉਸ ਦੇ ਹੁਕਮ ਵਿੱਚ ਰਹੋ, ਉਸ ਦੇ ਹੁਕਮ ਨੂੰ ਆਪਣੀ ਜ਼ਿੰਦਗੀ ਵਿੱਚ ਤੂੰ ਕਮਾ ਲੈ, ਜਿਨੇ ਸਾਰਿਆਂ ਨੂੰ ਆਪਣੇ ਹੁਕਮ ਵਿੱਚ ਬੰਨਿਆ। ਕਿਉਂਕਿ ਆਪ ਨਾਥ ਨਾਥੀ ਸਭ ਜਾਕੀ, ਉਸਨੇ ਆਪਣੇ ਹੁਕਮ ਵਿੱਚ ਸਾਰਿਆਂ ਨੂੰ ਨੱਥੀ ਕੀਤਾ। ਕੋਈ ਵੀ ਬੰਦਾ ਜੇ ਕੋਈ ਕਹਿ ਮੈਂ ਉਹਦੇ ਹੁਕਮ ਤੋਂ, ਰੱਬ ਉਹ ਕੁਛ ਕਰੇ ਜੋ ਸਾਨੂੰ ਭਾਉਂਦਾ, ਨਹੀਂ ਇਹ ਕਦਾਚਿਤ ਨਹੀਂ ਹੋਣਾ। ਬਾਬੇ ਫਰੀਦ ਨੇ ਨਾ ਆਪਣੇ ਪਵਿੱਤਰ ਮੁਖ ਤੋਂ ਇੱਕ ਬਚਨ ਉਚਾਰਨ ਕੀਤਾ, ਭਾਵੇਂ ਉਹਦੀ ਉਥਾਨ ਕਾ ਕਈ ਵਿਦਵਾਨਾਂ ਨੇ ਸ਼ਲੋਕ ਦੀ ਲਿਖੀ ਕਿ ਮੀਂਹ ਬਹੁਤ ਪਿਆ ਤੇ ਦਰਿਆ ਆਪਣੇ ਬੰਨ ਤੋੜ ਕੇ ਪਿੰਡ ਵਾਲੇ ਪਾਸੇ ਸ਼ਹਿਰ ਵਾਲੇ ਪਾਸੇ ਗਿਆ, ਤੇ ਲੋਕਾਂ ਨੇ ਕਿਹਾ ਤੇਰੀ ਅੱਲਾ ਤੱਕ ਸਾਂਝ ਹੈ, ਇਸ ਵਹਿੰਦੇ ਹੋਏ ਦਰਿਆ ਨੂੰ ਤੂੰ ਰੋਕ। ਭਾਵੇਂ ਉਥਾਨ ਕਾ ਦਿੱਤੀ ਪਰ ਗੱਲ ਉਹਨਾਂ ਹੁਕਮ ਦੀ ਮਨਾਹੀ, ਦਰਿਆ ਨੂੰ ਮੁਖਾਤਬ ਕਰਕੇ ਬਚਨ ਕਹਿ ਕੰਦੀ ਵਹਿ ਨਾ ਢਾਏ। ਉਹ ਬੇਬਾਕ ਹੋ ਕੇ ਚੱਲਣ ਵਾਲੇ ਦਰਿਆ ਕਿਨਾਰਿਆਂ ਨੇ ਕੀ ਵਿਗਾੜਿਆ, ਕਿਉਂ ਤੋੜ ਤੋੜ ਕੇ ਆਪਣੇ ਨਾਲ ਲਈ ਜਾਣਾ। ਕਿਉਂਕਿ ਕੰਧੀ ਵਹਿ ਨਾ ਢਾਏ ਤੋ ਪੀ ਲੇਖਾ ਦੇਵਣਾ। ਅੱਗੋ ਦਰਿਆ ਦੇ ਸ਼ੋਕ ਦੇ ਪਾਣੀ ਨੇ ਕਿਹਾ ਮੇਰੇ ਹੱਥ ਚ ਕੁਝ ਹੈ, ਜਿੱਧਰ ਰੱਬ ਰਜ਼ਾਏ ਵਹਿਣ ਤੰਦਾਉ ਗਾਉ ਕਰੇ, ਜਿੱਧਰ ਮੈਨੂੰ ਲਿਜਾਂਦਾ ਪਿਆ ਮੈਂ ਉਧਰ ਜਾਣਾ ਹੈ। ਉਹਦਾ ਹੁਕਮ ਹੈ ਬੜਾ ਅਚਰਜ। ਵਜੀਦੇ ਨੇ, ਇਹ ਵਜੀਦ ਖਾਂ ਸਰਹੰਦ ਵਾਲਾ ਵਜ਼ੀਰ ਖਾਂ ਨਹੀਂ, ਇਹ ਫਕੀਰ ਹੋਇਆ ਕਾਬਲ ਦੀ ਧਰਤੀ ਦਾ। ਉਹਨੇ ਕਿਹਾ ਜੋ ਪਰਮਾਤਮਾ ਖੇਡ ਵਰਤਾਂਦਾ ਅਸਚਰਜ ਹੈ। ਦੇਖੋ ਅਸੀਂ ਪਿੰਡਾਂ ਥਾਵਾਂ ਤੇ ਦੇਖਦੇ ਹਾਂ ਕਿ ਗਾਂ ਅੰਮ੍ਰਿਤ ਵਰਗਾ ਦੁੱਧ ਦਿੰਦੀ ਹੈ, ਗਾਂ ਜਾਂ ਮੱਝ, ਪਰ ਉਹਨੂੰ ਕਦੀ ਕਿਸੇ ਨੇ ਗਾਂ ਜਾਂ ਮੱਝ ਨੂੰ ਘਿਓ ਤਾਂ ਨਹੀਂ ਰੋਜ਼ ਪਿਲਾਇਆ। ਕਿਸੇ ਨੇ ਗਾਂ ਜਾਂ ਮੱਝ ਨੂੰ ਕਿਤੇ ਉਹ ਕਿਸੇ ਹੋਰ ਪਸ਼ੂ ਗਾਂ ਦਾ ਦੁੱਧ ਤਾਂ ਨਹੀਂ ਚੋ ਕੇ ਉਹਨੂੰ ਪਿਲਾਇਆ? ਨਹੀਂ, ਉਹਨੇ ਅੰਮ੍ਰਿਤ ਵਰਗਾ ਦੁੱਧ ਦੇਣਾ, ਉਹਨੂੰ ਸਿਰਫ ਕੱਖ ਦਾਣਾ ਪੱਠਾ ਪਾਇਆ ਜਾਂਦਾ। ਕੁੱਤੇ ਨੇ ਤਾਂ ਕੱਲਾ ਭੌਂਕਣਾ, ਉਹਨੂੰ ਲੋਕ ਮਲਾਈਆਂ ਤੇ ਮਲੀਦੇ ਪਾਉਂਦੇ ਨੇ। ਰੱਬ ਦੀ ਖੇਡ ਹੀ ਹੈ ਨਾ, ਜਿਹਨੇ ਭੌਂਕਣਾ ਉਹਨੂੰ ਮਲਾਈਆਂ ਮਿਲਦੀਆਂ ਨੇ, ਜਿਹਨੇ ਦੁੱਧ ਦੇਣਾ ਉਹਨੂੰ ਕੱਖ ਮਿਲਦੇ ਨੇ। ਕਹਿਣ ਲੱਗੇ ਪਰਮਾਤਮਾ ਜੇ ਕੋਈ ਇਹ ਕਹਿ ਵੀ ਭੌਂਕਣ ਵਾਲਿਆਂ ਨੂੰ ਤੂੰ ਮਲੀਦੇ ਤੇ ਦੁੱਧ ਦੇਣ ਵਾਲਿਆਂ ਨੂੰ ਕੱਖ, ਕਹਿਣ ਲੱਗੇ ਨਹੀਂ ਤੇਰੀ ਆਪਣੀ ਖੇਡ ਹੈ, ਗਊਆਂ ਦਿੰਦਾ ਧਾ ਮਲੀਦਾਂ ਕੁੱਤਿਆਂ, ਗਊਆਂ ਦਿੰਦਾ ਧਾ ਮਲੀਦਾਂ ਕੁੱਤਿਆਂ, ਜਾਗਦਿਆਂ ਦੀ ਖੋ ਕੇ ਦਿੰਦਾ ਸੁੱਤਿਆਂ, ਚੌ ਕੁੰਡੀ ਹੈ ਪਾਣੀ ਥਲ ਸਰਬ ਸਰ, ਵਜੀਦਿਆ ਕੌਣ ਕਹਿ ਸਾਹਿਬ ਨੂੰ ਇੰਜ ਨਹੀਂ ਤੇ ਇੰਜ ਕਰ, ਹੁਕਮ ਤਾਂ ਉਹਦੇ ਹੀ ਚੱਲਣਾ ਹੈ ਨਾ। ਅਗਲੀ ਉਹਨੇ ਗੱਲ ਕੀ, ਕਹਿਣ ਲੱਗੇ ਇਕਨਾ ਦੇ ਘਰ ਪੁੱਤ ਪੁੱਤਾਂ ਘਰ ਪੋਤਰੇ, ਇਕਨਾ ਦੇ ਘਰ ਧੀ ਧੀਆਂ ਘਰ ਦੋਤਰੇ, ਇਕਨਾ ਦਾ ਇੱਕ ਤੇ ਉਹ ਵੀ ਜਾਏ ਮਰ, ਵਜੀਦਿਆ ਕੌਣ ਕਹਿ ਸਾਹਿਬ ਨੂੰ ਇੰਜ ਨਹੀਂ ਤੇ ਇੰਜ ਕਰ, ਉਸ ਦੇ ਹੁਕਮ ਨੂੰ ਕਿੰਨੇ ਟਾਲ ਸਕਣਾ ਹੈ। ਮੇਰੇ ਸਤਿਗੁਰੂ ਨੇ ਬਾਣੀ ਵਿੱਚ ਕਿਹਾ ਕੀਤਾ ਕਰਨਾ ਸਰਬ ਰਜ਼ਾਈ, ਕਿਛ ਕੀਚੈ ਜੇ ਕਰ ਸਕੀਐ, ਆਪਣਾ ਕੀਤਾ ਕਿਛੂ ਨਾ ਹੋਵੇ, ਜਿਉਂ ਹਰ ਭਾਵੈ ਤਿਉਂ ਰੱਖੀਐ। ਮੇਰੇ ਹਰ ਜੀਓ ਤੇਰਾ ਹੁਕਮ ਚੱਲਣਾ, ਮੇਰੇ ਹਰ ਜੀਓ ਸਭ ਕੋ ਤੇਰਾ ਵਸ, ਅਸਾਂ ਜੋਰ ਨਾਹੀਂ, ਜੇ ਕਿਛ ਕਰ ਹਮ ਸਾਕੈ ਜਿਉਂ ਭਾਵੈ ਤਿਵੇਂ ਬਖਸ਼। ਪਿਆਰਿਓ ਸਿਰਫ ਇਹੀ ਮੰਗੀਏ ਤੂੰ ਬਖਸ਼ ਲੈ। ਸਾਹਿਬ ਕਹਿੰਦੇ ਨੇ ਤੇਰਾ ਹੁਕਮ ਨਹੀਂ ਚੱਲਣਾ, ਤੇ ਆਪਣੇ ਬੰਦੇ ਤਾਂ ਹੁਕਮ ਹੀ ਚਲਾਉਣ ਆਉਂਦੇ ਨੇ ਨਾ। ਗੁਰੂ ਕੋਲ ਵੀ ਤਾਂ ਡੰਕਾ ਹੁਕਮ ਦਾ, ਐਵੇਂ ਆਪਾਂ ਉੱਤੋਂ ਹੀ ਕਹਿੰਦੇ ਹਾਂ ਗੁਰੂ ਜੀ ਹੁਕਮ ਦਬਖਸ਼ੋ, ਕਿਉਂਕਿ ਖਾਨਾ ਪੂਰਤੀ ਅੰਦਰ ਖਾਤੇ ਤਾਂ ਆਪਣਾ ਹੁਕਮ ਹੀ ਚਲਾਉਂਦੇ ਹਾਂ। ਨਹੀਂ, ਜਿਹਨੇ ਗੁਰੂ ਦਾ ਹੁਕਮ ਮੰਨਿਆ ਹੋਵੇ ਉਹ ਗੁਲਾਮ ਬਣ ਜਾਂਦਾ ਹੈ। ਗੁਰੂ ਦਾ ਹੁਕਮ ਮੰਨਣ ਵਾਲਾ ਤਾਂ ਉੱਚਾ ਸਾਹ ਨਹੀਂ ਲੈਂਦਾ। ਪਿਆਰਿਓ, ਮੈਂ ਇੱਕ ਬੇਨਤੀ ਕਰਾਂ, ਮੈਨੂੰ ਇੱਕ ਚਿੱਠੀ ਕੇ ਸੱਜਣ ਪਾਈ ਸੀ, ਪਰ ਮੈਂ ਪਾੜ ਦਿੱਤੀ ਕਲਗੀਧਰ ਸਾਹਿਬ ਕਥਾ ਕਰਦੇ ਹਾਂ ਲਾਈਵ ਚੱਲਦੀ। ਉਹਨੇ ਇੱਕ ਗੱਲ ਕਹੀ ਸੀ, ਕਹਿੰਦਾ ਤੁਸੀਂ ਰੋਜ਼ ਸ਼ਬਦ ਗੁਰੂ ਦੀ ਗੱਲ ਕਰਦੇ ਹੋ, ਰੋਜ਼ ਪ੍ਰਗਟ ਗੁਰਾਂ ਕੀ ਦੇਹ ਕਹਿੰਦੇ ਹੋ। ਕਹਿਣ ਲੱਗੇ, ਪਿਛਲੇ ਪੇਪਰ ਨਹੀਂ ਜੇ ਦੇਖੇ, ਜੇ ਪ੍ਰਗਟ ਗੁਰਾਂ ਦੀ ਦੇਹ ਮੰਨਿਆ ਹੁੰਦਾ ਤੇ ਉੱਚੀ ਆਵਾਜ਼ ਕਿਉਂ ਸਿੱਖ ਬੋਲਦੇ। ਸੱਚੀ ਗੱਲ ਹੈ ਕਿ ਅਸੀਂ ਗੁਰੂ ਨੂੰ ਸਿਰਫ ਜ਼ਬਾਨੀ ਕਹਿੰਦੇ ਪਏ ਹਾਂ। ਜੱਜ ਬੈਠਾ ਹੋਵੇ, ਕਿਸੇ ਦੀ ਮਜਾਲ ਹੈ ਉੱਚਾ ਸਾਹ ਲੈ ਜਾਏ? ਨਹੀਂ, ਜਦੋਂ ਸ਼ਬਦ ਕਮਾਉਂਦੇ ਨਹੀਂ ਉਦੋਂ ਗੁਰੂ ਨਹੀਂ, ਜੇ ਗੁਰੂ ਹੈ ਹੀ ਉਦੋਂ ਜਿੰਨਾ ਭਾਵਨਾ ਵਾਲਿਆਂ ਨੇ ਕਮਾਈ ਕੀਤੀ ਹੈ। ਦੂਸਰੇ ਲਈ ਕੀ? ਦੂਸਰੇ ਲਈ ਤਾਂ ਸਿਰਫ ਇੱਕ ਵਿਖਾਵਾ ਹੈ। ਹਜ਼ੂਰ ਕਿਰਪਾਲੂ ਜੀ ਕਹਿੰਦੇ ਨੇ, ਆਪਣਾ ਹੁਕਮ ਨਾ ਚਲਾ, ਅਵਰੀ ਕਿਸੇ ਦਾ ਹੁਕਮ ਨਹੀਂ ਚੱਲਣਾ। ਸਾਹਿਬ ਨੇ ਬਚਨ ਕੀਤੇ, ਅਵਰੀ ਕਾਨੀ ਹੁਕਮ ਪਿਆ, ਅਗਲਾ ਬਚਨ ਗੱਗੈ ਗੋਏ ਗਾਏ ਜਿਨ ਛੋਡੀ, ਗੱਗੈ ਅੱਖਰ ਰਾਹੀਂ ਗੋਏ ਗਾਏ ਜਿਨ ਛੋਡੀ, ਜਿਸ ਪਰਮਾਤਮਾ ਨੇ ਇਸ ਦੇ ਅਰਥ ਅਨਵੈ ਹੋਣਗੇ, ਅੱਗੇ ਪਿੱਛੇ ਹੋਣਗੇ। ਕਹਿੰਦੇ ਨੇ ਜਿਸ ਰੱਬ ਨੇ ਆ ਸੰਸਾਰ, ਵੈਸੇ ਗੋਏ ਦਾ ਅਖਰੀ ਅਰਥ ਸ੍ਰਿਸ਼ਟੀ ਵੀ ਹੈ, ਮਾਤਾ ਖੀਵੀ ਸੌ ਸੋਏ ਜਿਨ ਗੋਏ ਉਠਾਲੀ। ਕਹਿੰਦੇ ਨੇ ਜਿਸ ਪਰਮਾਤਮਾ ਨੇ ਆਪ ਹੀ ਆਪਣੀ ਕਿਰਪਾ ਨਾਲ ਇਹ ਮਿੱਟੀ ਗੁੰਨ ਕੇ ਸ੍ਰਿਸ਼ਟੀ ਬਣਾ ਦਿੱਤੀ, ਜਿਹਨੇ ਆਪ ਸ੍ਰਿਸ਼ਟੀ ਸਰਜ ਦਿੱਤੀ, ਤੇ ਇਹਦੇ ਅਰਥ ਫਿਰ ਇਸ ਤੋਂ ਅੱਗੇ ਸਾਨੂੰ ਅਨਵੈ ਕਰਨੇ ਪੈਣਗੇ। ਕਹਿਣ ਲੱਗੇ, ਘੜ ਭਾਂਡੇ ਜਿਨ ਆਵੀ ਸਾਜੀ, ਇੱਥੇ ਫਿਰ ਅਰਥ ਹੋਣਗੇ। ਜਿਸ ਨੇ ਮਿੱਟੀ ਗੋਈ, ਕਿਉਂਕਿ ਮਿੱਟੀ ਗੋਣ ਤੋਂ ਬਾਅਦ ਜਿਹੜੇ ਅਰਥ ਬਣਗੇ ਭਾਂਡੇ ਘੜਨ ਦੇ ਬਣਗੇ। ਉਸਨੇ ਮਿੱਟੀ ਗੋਈ, ਸ੍ਰਿਸ਼ਟੀ ਬਣਾਈ, ਪਰਮਾਤਮਾ ਨੇ ਆਪ ਇਹ ਭਾਂਡੇ ਘੜ ਦਿੱਤੇ, ਆਪ ਭਾਂਡੇ ਸਿਰਜ ਦਿੱਤੇ। ਸਾਹਿਬ ਕਹਿੰਦੇ ਨੇ, ਗੱਲੀ ਗੋਬਿੰਦ ਗਰਭ ਭਇਆ, ਪਰਮਾਤਮਾ ਨੇ ਭਾਂਡਾ ਬਣਾਇਆ ਮਿੱਟੀ ਗੋ ਕੇ, ਤੇ ਜਿਹਨੇ ਬਣਾਇਆ ਉਹ ਭਾਂਡਾ ਹੀ ਸਾਹਮਣੇ ਖਲੋ ਕੇ ਹੰਕਾਰ ਵਿੱਚ ਕਹਿਣ ਲੱਗ ਪਿਆ, ਮੈਂ ਰੱਬ ਹਾਂ। ਆਪਣੇ ਆਪ ਨੂੰ ਹੰਕਾਰ ਚ ਕਹਿਣ ਲੱਗਾ, ਮੈਂ ਰੱਬ ਹਾਂ, ਮੈਂ ਪਰਮਾਤਮਾ ਹਾਂ। ਸਾਹਿਬ ਕਹਿੰਦੇ ਨੇ, ਅੱਗੇ ਗੱਲ ਚੇਤੇ ਰੱਖੀ, ਜਿਹਨੇ ਭਾਂਡੇ ਬਣਾਏ ਨੇ ਉਹਨੇ ਆਵੇ ਵੀ ਨਾਲ ਤਪਾਏ ਨੇ। ਜੇ ਤੂੰ ਭਾਂਡਾ ਬਣ ਕੇ ਆਕੜ ਕੇ ਕਹਿੰਦਾ ਮੈਂ ਆਹ ਕੁਛ ਬਣ ਗਿਆ, ਤੇ ਚੇਤੇ ਰੱਖ, ਜਨਮ ਤੇ ਮਰਨ ਦਾ ਭੱਠਾ ਤਪਦਾ ਪਿਆ, ਮਾਨ ਨਾ ਕਰੀਏ ਕੋ ਜਾ ਸੱਟੇਗਾ, ਕਈ ਜਨਮ ਇਸ ਆਵੇ ਵਿੱਚ ਹੀ ਸੜਦਾ ਰਹੇਗਾ। ਗੱਗੈ ਗੋਏ ਗਾਏ ਚਿਨ ਛੋਡੀ, ਸਾਹਿਬ ਕਿਰਪਾਲੂ ਜੀ ਕਹਿੰਦੇ ਨੇ, ਗੱਲੀ ਗੋਬਿੰਦ ਗਰਭ ਭਇਆ, ਹੰਕਾਰ ਨਾਲ ਕਿ ਮੈਂ ਸਭ ਕੁਛ, ਮੇਰੇ ਕੋਲ ਸਭ ਕੁਛ। ਗੁਰੂ ਸਾਹਿਬ ਤਾਂ ਹੀ ਕਿਰਪਾ ਕਰਦੇ ਨੇ, ਗੁਰਮੁਖੋ ਇਹ ਘਰ ਤਾਂ ਨਿਮਰਤਾ ਦਾ ਹੈ। ਜਿਤਨਾ ਕੋਈ ਨਿਮਰਤਾ ਵਿੱਚ ਜਾਏਗਾ, ਕਮਾਈ ਕਰੇਗਾ, ਉਨੀ ਝੋਲੀ ਭਰੀ ਜਾਏਗੀ। ਜਿੰਨਾ ਆਕੜ ਕੇ ਤੁਰੇਗਾ, ਸਮਾਂ ਉਹਨੂੰ ਜੜਾਂ ਤੋਂ ਉਖੇੜ ਕੇ ਰੱਖ ਦੇਗਾ, ਕਦੀ ਲਿਹਾਜ਼ ਨਹੀਂ ਕਰਦਾ ਸਮਾਂ। ਹਜ਼ੂਰ ਕਿਰਪਾਲੂ ਜੀ ਕਹਿੰਦੇ ਨੇ, ਗੱਲਾਂ ਨਾਲ ਹੰਕਾਰੀ ਬਣ ਗਿਆ, ਮੇਰੇ ਜੈਸਾ ਕੋਈ ਨਹੀਂ। ਘੜ ਭਾਂਡੇ ਜਿਨ ਆਵੀ ਸਾਜੀ, ਚਾੜਨ ਵਾਹੈ ਤਈ ਕੀਆ, ਉਸ ਪਰਮਾਤਮਾ ਨੇ ਫਿਰ ਆਵਾ ਪਾਇਆ ਪਿਆਰਿਆ, ਹੰਕਾਰ ਕਰੇਗਾ ਤੇ ਜਨਮ ਮਰਨ ਦੇ ਆਵੇ ਵਿੱਚ ਤਪਦਾ ਰਹੇਗਾ। ਸ਼ੁਕਰ ਕਰੇਗਾ ਜੋ ਪਰਮਾਤਮਾ ਨੇ ਦਿੱਤਾ, ਉਹਦਾ ਜਾਣ ਕੇ ਉਹਨੂੰ ਪੂਜ, ਤੇ ਮਨਮੁਖਤਾਈ ਵੀ ਇੱਥੋਂ ਸ਼ੁਰੂ ਹੁੰਦੀ ਏ ਕਿ ਬਾਬਾ ਜੀ ਨੇ ਕਿਹਾ, ਦਿੰਦੇ ਥਾਵੋਂ ਦਿੱਤਾ ਚੰਗਾ, ਦਿੰਦੇ ਥਾਵੋਂ ਜਿਸ ਪਰਮਾਤਮਾ ਨੇ ਦਿੱਤਾ ਉਹਦੇ ਨਾਲੋਂ ਦਿੱਤਾ ਚੰਗਾ, ਜਿਹੜੀ ਚੀਜ਼ ਮਿਲੀ ਉਹ ਚੰਗਾ ਹੋ ਗਈ, ਉਹ ਸੋਹਣੀ ਬਣ ਗਈ, ਇਹਨੂੰ ਫਿਰ ਕਿਤੇ ਪਾ ਲਈਏ। ਕੀਤੇ ਕੋ ਮੇਰਾ ਸਮਾਨਾ ਕਰਨ ਹਾਰ ਤ੍ਰਿਣ ਜਾਣੈ, ਦੇਣ ਵਾਲਾ ਤੇ ਬਣਾ ਦਿੱਤਾ ਤਿਣਕਾ। ਦੇਖੋ ਪਰਮਾਤਮਾ ਦੀ ਖੇਡ ਹੈ ਨਾ, ਬੰਦੇ ਦਾ ਸੁਭਾਅ ਜਿਤਨਾ ਸਾਡਾ ਮਨ ਬਦਲਦਾ ਹੈ ਨਾ, ਜਿੱਦਣ ਦਾਤ ਨਹੀਂ ਉਦਣ ਅਰਦਾਸ, ਦੋਵੇਂ ਟਾਈਮ ਅਰਦਾਸਾਂ ਜੋੜੇ ਲੰਗਰ ਸਭ ਕੁਛ, ਤੇ ਜਿੱਦਣ ਪੁੱਤਰ ਮਿਲ ਗਿਆ, ਸੰਤਾਨ ਮਿਲ ਗਈ, ਧਨ ਮਿਲ ਗਿਆ, ਪਦਾਰਥ ਮਿਲ ਗਏ, ਤੇ ਉਸ ਦਿਨ ਤੋਂ ਬਾਅਦ ਟਾਈਮ ਕੋਈ ਨਹੀਂ। ਪਿਆਰਿਆ ਚੇਤੇ ਰੱਖ, ਇਹ ਕੋਈ ਸ਼ੁਕਰ ਵਾਲੀ ਭਾਵਨਾ ਨਹੀਂ। ਹਜ਼ੂਰ ਕਿਰਪਾਲੂ ਜੀ ਕਹਿੰਦੇ ਨੇ, ਮਨਮੁਖਤਾਈ ਸ਼ੁਰੂ ਇੱਥੋਂ ਹੁੰਦੀ ਏ ਕਿ ਦੇਣ ਵਾਲੇ ਨੂੰ ਤਤੀਲਾ ਬਣਾ ਦੇਣਾ ਤੇ ਦਿੱਤੀ ਹੋਈ ਚੀਜ਼ ਨੂੰ ਪਹਾੜ ਸਮਝ ਲੈਣਾ। ਸਤਿਗੁਰੂ ਕਿਰਪਾ ਕਰੇ ਕਿਤੇ ਉਸ ਆਵੀ ਵਿੱਚ इंसान पवे ना ताई नहीं पाएगा जे हंकार दी बिरती छड़ के ना जो कुछ है परमात्मा दी दात समझे ते हंकार दा संबंध कला औगुणा नल नहीं। गुरमुखो हंकार दा संबंध ता शुभ गुणा नाल भी है। हम बड कब कुलीन हम पंडित हम जोगी सन्यासी ज्ञानी गुणी सूर हम दाते ए बुद्ध कबे ना नाशी। वह गुरु कृपा करे कि असी दाते दी दात लेके प्यारे उस थोड़ा जा शुकर दी भावना बना लीए कि जिन्हें खर्च दिता है ना फिर खरीदो भी वह कुछ जिदे वास्ते खर्च मिलिया है। मां बाप पुत्र नूं बाजार तोरदे ने ते लिस्ट बना के दिंदे ने बेटा आ पैसे ले जा आ कुछ खरीद के लियाई। ते प्यारे जे पुत्र बाजार विच गया होया बाप दे दिते हुए खर्च नूं व्यर्थ किते अजाई गवा के आ जाए कदी वह बाप की खुशी नहीं ले सकता। जिस दिन रब ने तोरिया उन्हें इस भांडे विच सवासां दी पूंजी पा दित्ती ते नाल क्या ये लखी हजारी नहीं वो लभने ये एक सवास भी अरबां दा नहीं वो लभना। ते जे समरता है कबीर ए तन जाएगा सको ता लेखो बहोर नांगे पाऊ ते गए जिनके लाख करोड़ लखी करोड़ी नहीं मिलना। पर खर्ची उथे कि जिथे तेनू कुछ मुनाफा हुंदा पवे ओ खर्च आपां करिए सिमरन विच भजन बंदगी विच। वाहिगुरु कृपा करे कि जिस परमात्मा ने खर्च दिता है फिर खरीदिए नाम दी वत ते जिहड़े नाम दी वत खरीदणगे ओ आवी विच नहीं तपदे हुंदे। इन्नियां कु बेनतियां प्रवान करियो। धन गुरु ग्रंथ साहिब जी सानू कहण वालियां नू ते आप जी सुन वालियां नू सारियां नू गुरु अंदर दी खरीद करन दी जाच बख्शे। वाहिगुरु जी का खालसा वाहिगुरु।